$200 ਦੀ ਵਧੇਕ ਛੋਟ ontario.ca/keepingcostsdown ਤੇ ਹੋਰ ਜਾਣੋ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਜਾ ਕੇ ਦੱਸ ਰਹੇ ਕਿ ਇੱਕ 2300 ਸਕੁਅਰ ਫੁੱਟ ਦਾ ਘਰ, 4 ਬੈਡਰੂਮ, 3 ਫੁੱਲ ਵਾਸ਼ਰੂਮ, ਜਿਹਦੀ ਮਾਰਕੀਟ ਵੈਲਿਊ 12 ਲੱਖ ਦੇ ਕਰੀਬ ਆ, ਸਿਰਫ 9.5 ਲੱਖ ਦਾ ਵਿਕ ਗਿਆ ਪਾਵਰ ਆਫ ਸੇਲ ਤੇ। ਇੱਕ ਹੋਰ ਵੱਡੇ ਲੋਟ ਵਾਲਾ ਡਿਟੈਚਡ ਬੰਗਲੋ ਜਿਹਦੀ ਮਾਰਕੀਟ ਵੈਲਿਊ 1 ਮਿਲੀਅਨ ਆ, ਪਾਵਰ ਆਫ ਸੇਲ ਤੇ ਸਿਰਫ 8 ਲੱਖ ਦਾ ਵਿਕ ਗਿਆ। ਤੇ ਇੱਕ ਹੋਰ 3000 ਸਕੁਅਰ ਫੁੱਟ ਦਾ ਘਰ ਜਿਹਦੀ ਮਾਰਕੀਟ ਵੈਲਿਊ 15 ਲੱਖ ਆ, ਸਿਰਫ 13 ਲੱਖ ਚ ਵਿਕਣ ਨੂੰ ਤਿਆਰ ਆ। ਸਾਡੇ ਕੋਲ ਇਹੋ ਜਿਹੀਆਂ ਕਈ ਪ੍ਰਾਪਰਟੀਜ਼ ਆ ਜਿਨ੍ਹਾਂ ਨੂੰ ਖਰੀਦ ਕੇ ਤੁਸੀਂ ਲੱਖਾਂ ਡਾਲਰ ਬਚਾ ਸਕਦੇ ਹੋ। ਰੀਮੈਕਸ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ 6473008436 6487384।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 6476463000 6476463000। ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 9054562020। ਅਮਨਦੀਪ ਕਪਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ, 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜਿਟ ਕਰੋ, ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸਨੂੰ ਪੜ੍ਹਾਈ ਕਰੀਏ।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈ ਹੈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦਾ ਲਾਸਟ 20 ਇਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 ਰਾਜਪਾਲ ਬਰਾੜ
HK ਟਾਇਰ ਸੈਂਟਰ ਤੋਂ ਕਾਰਸ ਐਂਡ ਟਰੱਕਸ ਤੇ ਬ੍ਰਾਂਡ ਨਿਊ ਜਾਂ ਓਲਡ ਟਾਇਰਸ ਲੈ ਸਕਦੇ ਹੋ
BF ਕੋਡਰੇਜ ਹੈਮਕੌਕ ਫਾਇਰਸਟੋਨ ਚਾਈਨੀਜ਼ ਟਾਇਰਸ ਮਿਲਦੇ ਨੇ
24x7 ਰੋਡ ਸਰਵਿਸ ਅਵੇਲੇਬਲ HK ਟਾਇਰ ਸੈਂਟਰ 6191 ਐਟਲਾਂਟਿਕ ਡਰਾਈਵ ਮਿਸੀਸਾਗਾ ਕਾਲ ਕਰੋ ਬੂਟਾ ਚਾਹਲ ਨੂੰ 6472954600
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ ਹੋ ਗਿਆ ਨਾ ਹੈਰਾਨ ਕੋਈ ਗੱਲ ਨਹੀਂ ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3036
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667
ਰੁੱਤਾਂ ਸਾਲ ਬਦਲਦੇ ਰਹਿਣੇ ਸਿਰ ਤੇ ਪਈਆਂ ਝੱਲ ਫਕੀਰਾ ਰੁੱਤਾਂ ਸਾਲ ਬਦਲਦੇ ਰਹਿਣੇ ਸਿਰ ਤੇ ਪਈਆਂ ਝੱਲ ਫਕੀਰਾ ਬਹੁਤਾ ਚਿਰ ਨਾ ਨਿਭਦੇ ਰਿਸ਼ਤੇ ਦੁਨੀਆਂ ਚੱਲੋ ਚੱਲ ਫਕੀਰਾ ਕਿ ਦਿਨ ਤੇ ਰਾਤ ਇਕੱਠੇ ਚੱਲਣ ਆਪਾਂ ਨੂੰ ਇੱਕ ਜੀਣਾ ਮਰਨਾ ਵਿਛੜ ਗਿਆ ਦਾ ਮੋਹ ਨਾ ਚੰਗਾ ਬੀਤੇ ਦਾ ਅਫਸੋਸ ਕੀ ਕਰਨਾ ਪਲ ਪਲ ਰੱਖ ਅਗੇਰੇ ਨਜ਼ਰਾਂ ਤੱਕ ਨਾ ਪਿੱਛੇ ਵੱਲ ਫਕੀਰਾ ਬਹੁਤਾ ਚਿਰ ਨਾ ਨਿਭਦੇ ਰਿਸ਼ਤੇ ਦੁਨੀਆਂ ਚੱਲੋ ਚੱਲ ਫਕੀਰਾ ਬਦਲੀ ਜਾਂਦੇ ਜਿਸਦੇ ਪਾਤਰ ਜੀਵਨ ਬੇਤਰਤੀਬ ਕਹਾਣੀ ਬੀਤ ਗਿਆ ਵੇਲਾ ਕਦ ਮੁੜਦਾ ਕਦ ਪਰਤੇ ਨੇ ਵਹਿੰਦੇ ਪਾਣੀ ਕਿ ਇਹ ਜੱਗ ਗੁੰਝਲਦਾਰ ਬੁਝਾਰਤ ਲੱਭੀ ਜਾਣਾ ਹੱਲ ਫਕੀਰਾ ਬਹੁਤਾ ਚਿਰ ਨਾ ਨਿਭਦੇ ਰਿਸ਼ਤੇ ਦੁਨੀਆਂ ਚੱਲੋ ਚੱਲ ਫਕੀਰਾ ਕਿ ਬੀਆਬਾਨ ਕਿਤੇ ਹੈ ਜੰਗਲ ਰਸਤੇ ਨੇ ਤੇਰੇ ਨਿਰਮੋਹੇ ਵਕਤ ਦਾ ਪਹੀਆ ਚੱਲਦਾ ਜਾਏ ਤੈਥੋਂ ਤੇਰੀ ਗਠੜੀ ਖੋਹੇ ਰੋਸ਼ਨ ਛੱਡ ਜ਼ਮਾਨਾ ਮਨ ਤੂੰ ਆਪਣੇ ਦਿਲ ਦੀ ਗੱਲ ਫਕੀਰਾ ਕਿ ਬਹੁਤਾ ਚਿਰ ਨਾ ਨਿਭਦੇ ਰਿਸ਼ਤੇ ਦੁਨੀਆਂ ਚੱਲੋ ਚੱਲ ਫਕੀਰਾ ਦੁਨੀਆਂ ਚੱਲੋ ਚੱਲ ਫਕੀਰਾ ਗੁਰਦਿਆਲ ਰੋਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਸੁਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ ਜੀਆਂ ਨੂੰ ਤੇ ਰਾਣਾ ਰਣਜੀਤ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਉਮੀਦ ਹੈ ਕਿ ਸਵੇਰ ਤੋਂ ਤੁਸੀਂ WTOR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ ਅੱਜ 23 ਤਰੀਕ ਹੋ ਗਈ ਹੈ ਜੀ 2025 ਦੇ ਪਹਿਲੇ ਮਹੀਨੇ ਦੀ 2:09 ਜਿਹੜੇ ਨੇ ਜੀ ਉਹ ਸਾਡੇ ਕੰਪਿਊਟਰਾਂ ਤੇ ਹੋ ਚੁੱਕੇ ਨੇ ਬਾਹਰਲਾ ਤਾਪਮਾਨ -4 ਡਿਗਰੀ ਹੈ ਜਦਕਿ -11 ਡਿਗਰੀ ਮਹਿਸੂਸ ਕੀਤਾ ਜਾ ਰਿਹਾ 5:18 ਤੇ ਸੂਰਜ ਛਿਪਣਾ ਕੱਲ ਨੂੰ ਇਹ ਤਾਪਮਾਨ -6 ਡਿਗਰੀ ਹੋਵੇਗਾ ਸੂਰਜ ਦੇਵਤਾ ਦਾ ਦਾਅ ਲੱਗ ਸਕਦਾ ਧਰਤੀ ਤੇ ਝਾਤੀ ਮਾਰਨ ਦਾ ਸ਼ਨਿਚਰਵਾਰ ਨੂੰ ਬਦਲਵਾਈ ਰਹਿਣੀ ਹੈ -3 ਡਿਗਰੀ ਐਤਵਾਰ ਨੂੰ -2 ਡਿਗਰੀ ਹੋਣਾ ਸੂਰਜ ਦੇਵਤਾ ਦਿਖਾਈ ਦੇ ਸਕਦਾ ਸੋਮਵਾਰ ਨੂੰ 0 ਡਿਗਰੀ ਤਾਪਮਾਨ ਹੋਣਾ ਪਰ ਹਵਾ ਤੇਜ਼ ਚੱਲ ਸਕਦੀ ਹੈ ਮੰਗਲਵਾਰ ਨੂੰ -1 ਡਿਗਰੀ ਤੇ ਬਰਫ਼ ਪੈਣੀ ਹੈ ਬੁੱਧਵਾਰ ਨੂੰ -4 ਡਿਗਰੀ, ਵੀਰਵਾਰ ਨੂੰ -1 ਡਿਗਰੀ, ਫਿਰ ਅਗਲਾ ਸ਼ੁੱਕਰਵਾਰ +1 ਡਿਗਰੀ, ਸ਼ਨਿਚਰਵਾਰ +2 ਡਿਗਰੀ। ਰਾਤਾਂ ਜਿਹੜੀਆਂ ਨੇ ਜੀ ਉਹ ਠੰਡੀਆਂ ਨੇ, ਸੋ ਰਾਤਾਂ ਨੂੰ 10-11-12, 10-11-12 ਇਹਦੇ ਆਲੇ ਦੁਆਲੇ ਤਾਪਮਾਨ ਰਹਿਣਾ, ਪਰ ਵਿੰਡ ਚਿਲ ਜਿਹੜੀ ਹਮੇਸ਼ਾ ਜ਼ਿਆਦਾ ਹੁੰਦੀ ਆ, ਜਿਹੜੀ ਬਹੁਤ ਹੀ ਹੱਡ ਚੀਰਵੀਂ ਠੰਡ ਸੀ, ਇਹ ਕੱਲ ਵੀ ਸੀ, ਪਰਸੋਂ ਵੀ ਸੀ, ਇਹ 2-3 ਦਿਨ ਲੰਘ ਗਏ ਤੇ ਹੁਣ ਥੋੜਾ ਜਿਹਾ ਕੰਮ ਠੀਕ ਆ, ਪਰ ਉਹਨਾਂ 2-3 ਦਿਨਾਂ ਨੇ ਵਾਹਵਾ ਲੋਕੀ ਬਿਮਾਰ ਕੀਤੇ ਆ। ਮੈਂ ਅੱਜ ਫੋਨ ਕੀਤਾ ਸੀ ਬੂਟਾ ਸਿੰਘ ਚਾਹਲ ਹੋਰਾਂ ਨੂੰ, HK ਟਾਇਰ ਵਾਲੇ, ਤੇ ਆਵਾਜ਼ ਬੜੀ ਢਿੱਲੀ ਜੀ, ਮੈਂ ਕਿਹਾ ਠੀਕ ਆ, ਨਹੀਂ ਕਹਿੰਦੇ ਭਾਜੀ ਬੁਖਾਰ ਚੜ ਗਿਆ। ਉਧਰੋਂ ਸਾਡੇ ਬਿਰਦੀ ਸਾਹਿਬ, ਉਹ ਕਈ ਦਿਨ ਹੋ ਗਏ ਆ ਤੇ ਉਹ ਵੀ ਬੁਖਾਰੇ ਗਏ ਸਨ, ਤੇ ਉਹ ਫਿਰ 2-3 ਦਿਨ ਜਿਹੜਾ ਜੀ ਉਹ ਹੱਡ ਭੱਜਣੀ ਜੀ ਵੀ ਲੱਗੀ ਰਹਿੰਦੀ। ਪਰ ਵੱਡੀ ਚੀਜ਼ ਇਹਦੀ ਇਹ ਆ ਵੀ ਇਹ ਲਾਗ ਦੀ ਬਿਮਾਰੀ ਵਾਂਗੂ ਆ, ਛੂਤ ਦੀ ਬਿਮਾਰੀ ਵਾਂਗੂ, ਵੀ ਤੁਹਾਡੇ ਨਾਲ ਦਾ ਟੱਬਰ ਦਾ ਵਿੱਚ ਕੋਈ ਹੋਰ ਜੀ ਜਿਹੜਾ ਜੀ ਉਹ ਵੀ ਤੁਹਾਡੇ ਤੋਂ ਬਿਮਾਰ ਹੋ ਸਕਦਾ। ਐਤਕੀ ਇਹਦਾ ਫੁਹਾਰਾ ਜਿਹਾ ਬਹੁਤ ਆ, ਸਾਰੀ ਇੱਕ 2-2 ਵਾਰੀ ਜਿਹੜੇ ਉਹ ਬਿਮਾਰ ਹੋ ਚੁੱਕੇ ਆ, ਤੇ ਇੱਕ ਵਾਇਰਸ ਹੀ ਇਹੋ ਜਿਹਾ। ਖੈਰ, ਉਮੀਦ ਹੈ ਕਿ ਸਵੇਰ ਤੋਂ ਹੀ ਤੁਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੀਆਂ ਖਬਰਾਂ, ਬਹੁਤ ਸਾਰੇ ਕਿੱਸੇ ਕਹਾਣੀਆਂ ਸੁਣ ਲਿਆ ਹੋਣਗੇ। ਇਲੈਕਸ਼ਨਾਂ ਦਾ ਦੌਰ ਹੈ ਔਰ ਇਸ ਦੌਰ ਦੇ ਵਿੱਚ ਹਾਲੇ ਬਹੁਤਿਆਂ ਨੇ ਸ਼ਾਇਦ ਇਹ ਮਨ ਨਾ ਬਣਾਇਆ ਹੋਵੇ ਵੀ ਸਾਡੀਆਂ ਪ੍ਰੋਵਿੰਸ ਦੀਆਂ ਇਲੈਕਸ਼ਨ ਵੀ ਆ ਸਕਦੀਆਂ, ਤੇ ਆਪਾਂ ਅੱਗੇ ਦਿਨ ਗੱਲ ਕਰਦੇ ਸੀ ਵੀ ਪਤਾ ਨਹੀਂ ਵੀ ਫੈਡਰਲ ਦੀਆਂ ਇਲੈਕਸ਼ਨਾਂ ਜਿਹੜੀਆਂ ਲੋਕ ਉਡੀਕਦੇ ਆ, ਜਿਹੜੇ ਖਾਸ ਕਰਕੇ ਕੰਜ਼ਰਵੇਟਿਵ ਜਿਹੜੇ ਆ ਜੀ ਉਹ ਬਹੁਤ ਜ਼ਿਆਦਾ ਇਸ ਗੱਲ ਨੂੰ ਮੰਨਦੇ ਆ ਵੀ ਜਿੰਨੀ ਛੇਤੀ ਹੋ ਸਕਣ ਤੇ ਫੈਡਰਲ ਦੀਆਂ ਇਲੈਕਸ਼ਨ ਹੋ ਜਾਣੀਆਂ ਚਾਹੀਦੀਆਂ। ਪਰੰਤੂ ਹਾਲੇ ਇਹ ਨਹੀਂ ਸੀ ਪਤਾ ਵੀ ਜਿਹੜੀਆਂ ਪ੍ਰੋਵਿੰਸ ਦੀਆਂ ਇਲੈਕਸ਼ਨ ਨੇ ਉਹ ਫੈਡਰਲ ਤੋਂ ਵੀ ਪਹਿਲਾਂ ਹੋ ਜਾਣਗੀਆਂ। ਇਹੋ ਜਿਹੀਆਂ ਕਨਸੋਆਂ ਜਿਹੜੀਆਂ ਨੇ ਜੀ ਉਹ ਆ ਰਹੀਆਂ ਨੇ। ਜਿਹੜੀ ਫੈਡਰਲ ਦੀ ਇਲੈਕਸ਼ਨ ਜਿਹੜੀ ਹੈ ਜੀ ਉਹ ਕੰਜ਼ਰਵੇਟਿਵ ਕਾਲੇ ਨੇ, ਉਹਦਾ ਤਾਂ ਤਰਕ ਬਣਦਾ ਵੀ ਆ। ਉਹਦਾ ਕਾਰਨ ਇਹ ਵੀ ਸੁੱਖ ਨਾਲ ਉਹਨਾਂ ਦੇ ਨੰਬਰਸ ਬਹੁਤ ਵਧੀਆ ਸਨ, ਕੋਈ ਵੇਲਾ ਸੀਗਾ ਕਿ 25 ਪੁਆਇੰਟਾਂ ਦਾ ਫਰਕ ਪੈ ਗਿਆ ਸੀ ਆਪਸ ਵਿੱਚ, ਲਿਬਰਲਸ ਦਾ ਤੇ ਕੰਜ਼ਰਵੇਟਿਵ ਦਾ। ਇੱਕ ਸਰਵੇ ਸੀ ਜਿਹਦੇ ਵਿੱਚ ਲਿਬਰਲ ਜਿਹੜੇ ਨੇ ਉਹ NDP ਨਾਲੋਂ ਵੀ 2 ਨੰਬਰ ਥੱਲੇ ਚਲੇ ਗਏ ਸੀ। ਪਰੰਤੂ ਹੁਣ ਕਈ ਕੁਛ ਤਬਦੀਲ ਹੁੰਦਾ ਨਜ਼ਰ ਆ ਰਿਹਾ। ਚੱਕਰ ਭਾਈ ਇਹ ਆ ਵੀ ਗੁਆਂਢ ਦੇ ਵਿੱਚ ਕੰਜ਼ਰਵੇਟਿਵ ਵਿਚਾਰਧਾਰਾ ਵਾਲੀ ਸਰਕਾਰ ਬਣ ਗਈ ਹੈ, ਟਰੰਪ ਹੋਰੀ ਜਿਹੜੇ ਨੇ ਜੀ, ਐਲਨ ਮਸਕ ਹੋਰੀ, ਉਹਨਾਂ ਦੀ ਚੌਧਰ ਜਿਹੜੀ ਅੱਜ ਕਾਇਮ ਹੋ ਗਈ ਆ, ਤੇ ਉਸ ਚੌਧਰ ਨੇ ਆਪਣਾ ਰੰਗ ਦਿਖਾਉਣਾ ਵੀ ਸ਼ੁਰੂ ਕਰਤਾ। ਲੋਕ ਜਿਹੜੇ ਨੇ ਜੀ ਇੱਕ ਹੁੰਦੇ ਆ ਜੀ ਕਹਿ ਲਓ ਵੀ ਲੈਫਟਿਸਟ, ਜਿਹਨਾਂ ਦੇ ਬਿਲਕੁਲ ਹੀ ਕਰੂਰਾ ਜਿਹੜਾ ਜੀ ਉਹ ਰਾਈਟ ਵਿੰਗਰਸ ਦੇ ਨਾਲ ਨਹੀਂ ਰਲਦਾ। ਇੱਕ ਹੈਗੇ ਸੈਂਟਰ ਲਾਈਨ ਵਾਲੇ ਜਿਹੜੇ ਜਿਨ੍ਹਾਂ ਨੂੰ ਆਪਾਂ ਲਿਬਰਲਸ ਕਹਿੰਦੇ ਹਾਂ, ਇਹ ਲਾਈਨ ਤੋਂ ਸੱਜੇ ਪਾਸੇ ਨੂੰ ਵੀ ਕਈ ਵਾਰੀ ਹੋ ਤੁਰਦੇ ਆ ਤੇ ਖੱਬੇ ਪਾਸੇ ਨੂੰ ਵੀ ਹੋ ਤੁਰਦੇ ਆ, ਬਹੁਤ ਇਹ ਕਹਿ ਲਓ ਵੀ ਕੱਟੜ ਨਹੀਂ। ਤੇ ਬਾਕੀ ਜਿਹੜੀਆਂ ਦੋਨੇ ਧਿਰਾਂ ਨੇ, ਖੱਬੀਆਂ ਵੀ ਤੇ ਸੱਜੀਆਂ ਵੀ, ਉਹਨਾਂ ਵਿੱਚ ਥੋੜੀ ਜਿਹੀ ਕੱਟੜਤਾ ਜ਼ਿਆਦੀ ਆ, ਆਪੋ ਆਪਣੇ ਵਿਚਾਰਾਂ ਤੇ ਬਹੁਤ ਜ਼ਿਆਦਾ ਡਟੇ ਰਹਿੰਦੇ ਆ। ਇਸ ਵੇਲੇ ਜੇ ਆਪਾਂ ਲਿਬਰਲ ਪਾਰਟੀ ਦੀ ਗੱਲ ਕਰੀਏ ਤੇ ਜਿਹੜੀ ਫੈਡਰਲ ਲਿਬਰਲ ਪਾਰਟੀ ਆ ਉਹ ਕਹਿ ਲਈ ਵੀ ਇੱਕ ਢੰਗ ਦੇ ਨਾਲ ਲੀਡਰਲੈਸ ਪਾਰਟੀ ਹੀ ਮੰਨੀ ਜਾ ਸਕਦੀ ਆ, ਕਿਉਂਕਿ ਟਰੂਡੋ ਹੋਰੀ ਜਿਹੜੇ ਨੇ ਜੀ ਉਦੋਂ ਤੱਕ ਪ੍ਰਧਾਨ ਮੰਤਰੀ ਨੇ ਤੇ ਉਦੋਂ ਤੱਕ ਹੀ ਲੀਡਰ ਨੇ ਜਦੋਂ ਤੱਕ ਨਵਾਂ ਲੀਡਰ ਨਹੀਂ ਚੁਣਿਆ ਜਾਂਦਾ। ਜਦੋਂ ਨਵਾਂ ਲੀਡਰ ਚੁਣ ਲਿਆ ਤੇ ਫਿਰ ਭਾਈ ਟਰੂਡੋ ਨੂੰ ਬਦਲ ਕੇ ਤੁਹਾਨੂੰ ਮੋਹਰੇ ਆ ਜਾਣਾ ਤੇ ਟਰੂਡੋ ਹੋਰੀ ਸਤਿ ਸ੍ਰੀ ਅਕਾਲ। ਵੈਸੇ ਬਾਈ ਦਾ ਵੀ ਜਿਹੜੇ ਆਪਾਂ ਦਾਖਲ ਕਰਨੇ ਸੀ ਕਾਗਜ਼ ਪੱਤਰ ਉਹ ਅੱਜ 5 ਵਜੇ ਤੱਕ ਦਾ ਟਾਈਮ ਹੈ। ਇਲੈਕਸ਼ਨ ਲੜਨ ਵਾਲੇ ਨੂੰ $3.5 ਲੱਖ ਜਿਹੜਾ ਜਮ੍ਹਾਂ ਕਰਾਉਣਾ ਪੈਣਾ, ਕਈਆਂ ਵਿਚਾਰਿਆਂ ਦੇ ਪੈਸੇ ਨਹੀਂ ਪੂਰੇ ਹੋ ਰਹੇ, ਮੈਂ 300 ਜਿਹੜੇ ਹੈ ਜੀ ਪੁਰਾਣੇ ਲਿਬਰਲ ਜਿਹੜੇ ਮੈਂਬਰ ਨੇ ਉਹਨਾਂ ਦੇ ਸਾਈਨ ਵੀ ਕਰਾਉਣੇ ਪੈਂਦੇ ਆ ਵੱਖ ਵੱਖ ਪ੍ਰੋਵਿੰਸਿਸ ਦੇ ਵਿੱਚੋਂ, ਉਹ ਸਾਈਨ ਕਰਾਉਣੇ ਕਿਹੜੇ ਸੌਖੇ ਪਏ ਆ। ਜੇ ਤੁਸੀਂ ਵੀ ਹਾਲੇ ਜੋ ਸਾਈਨ ਸੂਨ ਕਰਾਏ ਆ ਤੇ ਪੈਸੇ ਹੈਗੇ ਕੋਲ ਤੇ ਤੁਸੀਂ ਤਕਾਲਾਂ ਤੱਕ ਦਾ ਟਾਈਮ ਹੈਗਾ, 5 ਵਜੇ ਤੱਕ ਤੁਸੀਂ ਫਾਰਮ ਭਰ ਸਕਦੇ ਹੋ। ਜਿਹਨੇ ਨਾ ਭਰੇ ਉਹ ਭਾਈ ਸਤਿ ਸ੍ਰੀ ਅਕਾਲ। ਹੁਣ ਕੀ ਆ ਕਿ ਉਧਰ ਮਾਰਕਾਰ ਨਹੀਂ ਹੋ ਰਹੀ, ਜਿਹੜੇ ਨੇ ਜੀ ਉਹ ਇਸ ਵੇਲੇ ਫਰੰਟ ਰਨਰ ਨੇ। ਔਰ ਜਿਹੜੀਆਂ ਬਹੁਤ ਸਾਰੀਆਂ ਵੀਡੀਓਜ਼ ਜਦੋਂ ਆਪਣੇ ਜਿਸ ਵੇਲੇ ਹਰਪੁਰ ਦੀ ਸਰਕਾਰ ਸੀ ਤੇ ਮਾਰਕਾਰ ਨਹੀਂ ਹੋ ਰਹੀ ਜਿਹੜੇ ਨੇ ਜੀ ਉਹ ਬੈਂਕ ਆਫ ਕੈਨੇਡਾ ਦੇ ਗਵਰਨਰ ਸਨ, ਤੇ ਉਸ ਤੋਂ ਬਾਅਦ ਜਦੋਂ ਉਹ ਬੈਂਕ ਆਫ ਇੰਗਲੈਂਡ ਦੇ ਵਿਚ ਗਏ ਨੇ ਤੇ ਜਿਹੜਾ ਪ੍ਰਤੀਕਰਮ ਉਦੋਂ ਕੰਜ਼ਰਵੇਟਿਵ ਦੇ ਉਸ ਵੇਲੇ ਦੇ ਚਾਹੇ ਉਹ ਫਾਈਨਾਂਸ ਮਿਨਿਸਟਰ ਜਿਮ ਫਲੇਰਟੀ ਹੋਰੀ ਸਨ ਜਾਂ ਫਿਰ ਬਾਕੀ ਦੇ ਸਨ, ਉਨ੍ਹਾਂ ਨੇ ਵਾਹਵਾ ਅਫਸੋਸ ਪ੍ਰਗਟ ਕੀਤਾ ਸੀ ਵੀ ਨਹੀਂ ਇਹ ਬੰਦਾ ਸਾਡੇ ਕੋਲ ਰਹਿਣਾ ਚਾਹੀਦਾ ਸੀ, ਕਿਉਂਕਿ ਹਾਲਾਤ ਉਦੋਂ ਇਹ ਸੀ ਵੀ ਜਿਹੜਾ 8 ਵਾਲਾ ਯਾਦ ਹੋਣਾ, ਜਿਹੜੇ ਬੰਦੇ ਪੁਰਾਣੇ ਆਏ ਨੇ ਤੇ ਜਿਹੜਾ ਇੱਕ 8 ਵਾਲਾ ਜਿਹੜਾ ਰਿਸੈਸ਼ਨ ਜਿਹਨੇ ਅਮਰੀਕਾ ਨੂੰ ਤਬਾਹ ਝੰਬਿਆ ਸੀ ਤੇ ਕੈਨੇਡੀਅਨ ਬਚ ਗਿਆ ਸੀ ਥੋੜਾ ਜਿਹਾ, ਜਦੋਂ ਬੜੀ ਬੜੀਆਂ ਕੰਪਨੀਆਂ ਜਿਹੜੀਆਂ ਸਨ ਉਹ ਬੇਲ ਆਊਟ ਦਿੱਤੇ ਜਾ ਰਹੇ ਸੀ, ਭਰ ਭਰ ਕੇ ਟੋਕਰੇ ਉਹਨਾਂ ਨੂੰ ਪੈਸਿਆਂ ਦੇ ਦਿੱਤੇ ਜਾ ਰਹੇ ਸੀ, ਜਿਹੜੀਆਂ ਕਾਰਾਂ ਵਾਲੀਆਂ ਕੰਪਨੀਆਂ ਨੇ ਇਹਨਾਂ ਦੇ ਵਿੱਚੋਂ ਸਿਰਫ ਫੋਰਡ ਇੱਕ ਇਹੋ ਜਿਹੀ ਕੰਪਨੀ ਸੀ ਜਿਹਨੇ ਪੈਸੇ ਨਹੀਂ ਸਨ ਲਏ। ਉਹਦੇ ਫੋਰਡ ਨੇ ਜਿਹੜਾ F-150 ਆ ਨਾ ਜੀ, ਮੈਨੂੰ ਯਾਦ ਆ ਕਿ $214 ਮੰਥਲੀ ਲੀਜ਼ ਹੁੰਦੀ ਸੀ, ਪਤਾ ਨਹੀਂ ਕਿੰਨੇ ਕੁ ਟਰੱਕ ਜਿਹੜੇ ਆ ਉਹ ਬਣਾ ਬਣਾ ਕੇ ਤੇ ਲੋਕਾਂ ਨੂੰ ਚੁਕਾਏ, ਕਿਉਂਕਿ ਇਹਨਾਂ ਦੀ ਆਪਣੀ ਪਾਲਿਸੀ ਸੀ ਤੇ ਉਹਨਾਂ ਨੇ ਸਰਕਾਰ ਤੋਂ ਪੈਸੇ ਨਹੀਂ ਸਨ ਲਏ, ਬਾਕੀ ਸਾਰੇ ਵਿੱਚ GM ਵਿੱਚ ਜਿਹਦਾ ਵੀ ਦਾਅ ਲੱਗਦਾ ਸੀ ਉਹ ਪੈਸੇ ਮੰਗਦੇ ਸੀ ਤੇ ਫੈਡਰਲ ਸਰਕਾਰ ਦਿੰਦੀ ਸੀ। ਤੇ ਉਸ ਜਿਹੜੀ ਉਹ ਝਾਲ ਸੀ, ਕਿਉਂਕਿ ਜਿਹੜਾ ਇੱਕ ਚੇਨ ਰਿਐਕਸ਼ਨ ਹੁੰਦਾ ਕਿ ਜਦੋਂ ਸਾਡੀ ਜਿਹੜੀ ਆਟੋਮੋਟਿਵ ਇੰਡਸਟਰੀ ਆ ਉਹਦੇ ਨਾਲ ਸੰਬੰਧਿਤ ਜਿਹੜੇ ਕਾਮੇ ਨੇ, ਜਿਹੜੀ ਉਹਨਾਂ ਨਾਲ ਸੰਬੰਧਿਤ ਟਰਾਂਸਪੋਰਟ ਆ, ਟਰਾਂਸਪੋਰਟ ਜਿਹੜੀ ਹੈ ਜੀ ਉਹਨਾਂ ਤੇ ਸੰਬੰਧਿਤ ਅੱਗੇ ਹੋਰ ਬਹੁਤ ਸਾਰੇ, ਕਿਉਂਕਿ ਜਿਹੜੀ ਇਕਾਨਮੀ ਆ ਨਾ ਜੀ ਇਹ ਇੱਕ ਹੈ ਹੀ ਇਹ ਆ ਵੀ ਜਿਹੜਾ ਮੇਰੀ ਜੇਬ ਚ ਪੈਸਾ ਜਿਹੜਾ ਜੀ ਜਿਹੜਾ ਕਿਸੇ ਦੀ ਜੇਬ ਚ ਮੇਰਾ ਪੈਸਾ ਮੇਰੇ ਕੋਲ ਆ ਜਾਵੇ, ਜਿਹੜਾ ਮੇਰੀ ਜੇਬ ਚ ਆਇਆ ਉਹ ਕਿਸੇ ਕੋਲ ਗਾਂਹ ਚੱਲ ਜਾਵੇ, ਉੱਥੋਂ ਗਾਂਹ ਚੱਲ ਜਾਵੇ, ਸੋ ਮਨੀ ਦਾ ਸਰਕਲ ਜਿਹੜਾ ਜੀ ਚੱਲਣਾ ਚਾਹੀਦਾ। ਤੇ ਜਦੋਂ ਆਪਾਂ ਸਾਰੇ ਜਿਹੜਾ ਉਹ ਕਿਸੇ ਵਜ੍ਹਾ ਕਰਕੇ ਕਿਸੇ ਡਰ ਕਰਕੇ ਭਵਿੱਖ ਦੀਆਂ ਯੋਜਨਾਵਾਂ ਕਰਕੇ ਆਪਾਂ ਉਹ ਪੈਸੇ ਦਾ ਸਰਕਲ ਰੋਕ ਲੈਂਦੇ ਹਾਂ, ਜਿਹੜਾ ਪੈਸਾ ਮੇਰੇ ਕੋਲ ਉਹ ਮੈਂ ਕੋਲ ਦੱਬ ਲਿਆ, ਜਿਹੜਾ ਤੁਹਾਡੇ ਕੋਲ ਤੁਸੀਂ ਕੋਲ ਦੱਬ ਲਿਆ, ਉਦੋਂ ਫਿਰ ਜਿਹੜਾ ਜੀ ਉਹ ਫਰਕ ਪੈਂਦਾ। ਤੇ ਮਾਰਕਾਰਨੀ ਹੋਰਾਂ ਨੇ ਉਸ ਵੇਲੇ ਜੋ ਨੁਕਸਾਨ ਅਮਰੀਕਾ ਨੂੰ ਹੋਇਆ ਸੀ 2008 ਦੇ ਰਿਸੈਸ਼ਨ ਦਾ, ਉਹ ਨੁਕਸਾਨ ਕੈਨੇਡਾ ਨੂੰ ਨਹੀਂ ਸੀ ਹੋਣ ਦਿੱਤਾ। ਫਿਰ ਉਸ ਤੋਂ ਬਾਅਦ ਇੰਗਲੈਂਡ ਦੇ ਮਾੜੇ ਹਾਲਾਤ ਆ ਗਏ, ਫਿਰ ਇੰਗਲੈਂਡ ਵਾਲਿਆਂ ਨੇ ਕਿਹਾ ਕਿ ਭਾਈ ਤੁਸੀਂ ਇੱਧਰ ਨੂੰ ਆ ਜਾਓ, ਤੇ ਇਹ ਫਿਰ ਇੰਗਲੈਂਡ ਚਲ ਗਏ। ਫਿਰ ਉਸ ਮੁਸ਼ਕਲ ਘੜੀ ਦੇ ਵਿੱਚੋਂ ਇੰਗਲੈਂਡ ਨੂੰ ਕੱਢਿਆ, ਫਿਰ ਇੰਗਲੈਂਡ ਜਦੋਂ ਯੂਰਪੀਅਨ ਯੂਨੀਅਨ ਦੇ ਵਿੱਚ ਵੜ ਚੁੱਕਾ ਸੀ ਤੇ ਉਹ ਰੱਬ ਕਰੇ ਭਲਾ ਉਹ ਤੋਂ ਬਾਹਰ ਕੱਢਣ ਵਾਲੇ ਵੀ ਇਹੀ ਸਨ। ਜਿਹੜਾ ਬ੍ਰੈਗਜ਼ਿਟ ਵਾਲਾ ਜੋ ਕੁਛ ਵੀ ਹੋਇਆ ਕਰਨੀ ਹੋਰੀ ਆਪ ਕਹਿੰਦੇ ਨੇ ਕਿ ਭਾਈ ਉਹ ਸਾਰਾ ਮੇਰਾ ਆਈਡੀਆ ਸੀ। ਫਿਰ ਉੱਥੋਂ ਇੰਗਲੈਂਡ ਨੂੰ ਸਾਰਾ ਸੇਫਲੀ ਉਸ ਸਾਰੇ ਕਾਸੇ ਖਲਜਗਨ ਦੇ ਵਿੱਚੋਂ ਬਾਹਰ ਕੱਢ ਕੇ ਲਿਆਂਦਾ। ਜਿੰਨੀਆਂ ਵੱਡਵੱਡੀਆਂ ਕੰਪਨੀਆਂ ਨੇ ਉਹ ਸਾਰੀਆਂ ਵੱਡਵੱਡੀਆਂ ਕੰਪਨੀਆਂ ਜਿਹੜੀਆਂ ਨੇ ਜੀ ਉਹਨਾਂ ਦੇ ਇਹ ਜਾਂ ਤਾਂ ਮੁਖੀ ਰਹੇ ਨੇ ਜਾਂ ਫਿਰ ਜਿਹੜੀਆਂ ਦੂਜੀਆਂ ਕੰਪਨੀਆਂ ਨੇ ਇਹਨਾਂ ਤੋਂ ਸਲਾਹ ਲੈਂਦੀਆਂ ਰਹੀਆਂ ਨੇ, ਕਿਉਂਕਿ ਸਲਾਹ ਦੇਣਾ ਇਹਨਾਂ ਦਾ ਬਿਜ਼ਨਸ ਰਿਹਾ। ਜਿਹੜੇ ਬਾਕੀ ਦੇ ਹੋਰ ਵਰਲਡ ਦੇ ਲੀਡਰ ਨੇ ਜਾਂ ਫਿਰ ਜਿਹੜੇ ਵਰਲਡ ਦੇ ਜਿਹੜੇ ਇਕੋਨੋਮਿਸਟ ਨੇ, ਜਿਹੜੇ ਸੰਸਥਾਵਾਂ ਦੇ ਮੁਖੀ ਨੇ, ਉਹ ਸਾਰੇ ਜਿਹੜੇ ਆ ਜੀ ਉਹ ਪਰਸਨਲੀ ਇਹਨਾਂ ਦੇ ਵਾਕਫ ਨੇ। ਹੁਣ ਇੱਦਾਂ ਦੇ ਅਸਰ ਸੂਖ ਰੱਖਣ ਵਾਲੇ ਬੰਦੇ ਨੂੰ ਕੋਈ ਬੰਦਾ ਛੇਤੀ ਕਿਤੇ ਬੁੱਧੂ ਨਹੀਂ ਬਣਾ ਸਕਦਾ, ਖਾਸ ਕਰਕੇ ਜਦੋਂ ਇਕੋਨਮੀ ਦੀ ਗੱਲ ਹੋਵੇ। ਹੁਣ ਇਹ ਚੀਜ਼ਾਂ ਜਿਹੜੀਆਂ ਨੇ ਜੀ ਉਹ ਕੈਨੇਡੀਅਨ ਮਹਿਸੂਸ ਕਰਨ ਲੱਗ ਪਏ ਨੇ। ਟਰੰਪ ਹੋਣਾਂ ਦਾ ਰਵੱਈਆ ਜਿਹੜਾ ਜੀ, ਚਾਹੇ ਉਹ ਟੈਰਫ ਵਾਲੀ ਧਮਕੀ ਕਹਿ ਲਓ ਚਾਹੇ ਉਹ ਅਸਲੀਅਤ ਕਹਿ ਲਓ, ਕੱਲਾ ਉਹ ਧਮਕੀ ਜਿਹੜੀ ਹੈ ਜੀ ਉਹ ਕੈਨੇਡਾ ਨੂੰ ਨਹੀਂ ਦੇ ਰਿਹਾ ਜਾਂ ਫਿਰ ਮੈਕਸੀਕੋ ਨੂੰ ਨਹੀਂ ਦੇ ਰਿਹਾ, ਉਹ ਧਮਕੀ ਜਿਹੜੀ ਹੈ ਜੀ ਜਿੱਥੇ ਵੀ ਉਹਨਾਂ ਦਾ ਦਾਅ ਲੱਗਦਾ ਉੱਥੇ ਦੇ ਰਹੇ ਆ ਬਾਕੀ ਸਾਰੇ ਮੁਲਕਾਂ ਨੂੰ ਵੀ, ਜਿੱਥੋਂ ਵੀ ਸਮਾਨ ਆਉਂਦਾ ਜੀ ਕਈਆਂ ਨੂੰ 10% ਟੈਰਫ, ਕਈਆਂ ਦੇ 25%, ਕਈਆਂ ਦੇ 100% ਟੈਰਫ ਦੀ ਉਹ ਗੱਲ ਕਰਦੇ ਆ। ਜਿਹੜੇ ਕਮਜ਼ੋਰ ਮੁਲਕ ਆ ਉਹਨਾਂ ਨੂੰ ਖਰੀਦਣ ਦੀ ਗੱਲ ਕਰਦੇ ਆ। ਗੱਲ ਕਿ ਜਿੱਥੋਂ ਅਮਰੀਕਾ ਨੂੰ ਫਾਇਦਾ ਹੁੰਦਾ ਉੱਥੇ ਹੀ ਉਹ ਗੱਲ ਕਰਦੇ ਆ ਕਿ ਭਾਈ ਸਾਨੂੰ ਵਿੱਚ ਫਾਇਦਾ ਤਾਂ ਸਾਨੂੰ ਵੀ ਕਰ ਲੈਣਾ ਚਾਹੀਦਾ। ਆ ਟਿਕਟੋਕ ਵਾਲੀ ਗੱਲ ਹੀ ਲੈ ਲਓ, ਹੁਣ ਟਿਕਟੋਕ ਜਿਹੜਾ ਜੀ ਉਸ ਦਿਨ ਜਿੱਦਣ ਉਹ ਆਪਣੇ ਐਗਜ਼ੈਕਟਿਵ ਆਰਡਰ ਸਾਈਨ ਕਰ ਰਹੇ ਸਨ, ਨਾਲ ਦੀ ਨਾਲ ਉਹਨਾਂ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਸੀ, ਤੇ ਜੇ ਤੁਸੀਂ ਉਹ ਸਾਰੀ ਦੇਖੀ ਆ ਤੇ 10-12 ਮਿੰਟ ਜਿਹੜਾ ਜੀ ਉਹ ਟਿਕਟੋਕ ਤੇ ਗੱਲ ਚੱਲੀ। ਹੁਣ ਟਿਕਟੋਕ ਦੇ ਲਈ ਇੱਕ ਨੈਰੇਟਿਵ ਸਿਰਜਿਆ ਗਿਆ ਸਾਡੇ ਕੈਨੇਡੀਅਨਸ ਵੱਲੋਂ ਵੀ ਤੇ ਅਮਰੀਕਾ ਵੱਲੋਂ ਵੀ, ਕਿਉਂਕਿ ਬਹੁਤਾ ਕੁਝ ਕੈਨੇਡਾ ਵਾਲੇ ਜਿਹੜੇ ਆ ਜੀ ਉਹ ਅਮਰੀਕਾ ਦੀ ਸਲਾਹ ਨਾਲ ਹੀ ਕਰਦੇ ਵੀ ਇਹਦੇ ਨਾਲ ਸਾਡੀ ਪ੍ਰਾਈਵੇਸੀ ਨੂੰ ਖਤਰਾ, ਇਹਦੇ ਨਾਲ ਸਾਡਾ ਜਿਹੜੀ ਡਾਟਾ ਚੋਰੀ ਹੋ ਰਿਹਾ, ਇਹ ਅਮਰੀਕਾ ਕਹਿੰਦਾ ਸੀ, ਇਹ ਕੈਨੇਡਾ ਕਹਿੰਦਾ ਸੀ। ਹੁਣ ਟਰੰਪ ਸਾਹਿਬ ਕਹਿੰਦੇ ਆ ਕਿ ਭਾਈ ਜੇ ਤਾਂ ਮੈਂ ਇਸ ਨੂੰ ਦੇ ਦਿੰਦਾ ਮਾਨਤਾ, ਹਾਂਜੀ ਫੇਰ ਤਾਂ ਹੈਗਾ ਟ੍ਰਿਲੀਅਨਸ ਆਫ ਡਾਲਰ ਦਾ, ਤੇ ਜੇ ਮੈਂ ਸਾਈਨ ਨਹੀਂ ਕਰਦਾ ਇਹ ਹੋ ਜਾਣਾ ਮਿੱਟੀ। ਇਸ ਲਈ ਬਿਹਤਰੀ ਇਹੀ ਆ ਵੀ ਆਪਾਂ ਅੱਧੋ ਅੱਧ ਕਰ ਲਈਏ, ਵੀ ਜੇ ਟਿਕਟੋਕ ਜਿਹੜਾ ਇੰਨੇ ਪੈਸੇ ਬਣਾ ਰਿਹਾ ਵੀ ਉਹ ਅਸੀਂ ਅੱਧੋ ਅੱਧ ਕਰ ਲੈਂਦੇ ਹਾਂ। ਟਰੰਪ ਨੇ ਉੱਥੇ ਇਹ ਗੱਲ ਕੀਤੀ 500 ਬਿਲੀਅਨ ਜਿਹੜਾ ਘੱਟੋ ਘੱਟ ਸਾਨੂੰ ਉਹਦਾ ਆ ਸਕਦਾ। ਗੱਲ ਕੀ ਕਿ ਜਿਹੜਾ ਇੱਕ ਇਹ ਨੈਰੇਟਿਵ ਸਿਰਜਿਆ ਜਾ ਰਿਹਾ ਸੀ ਕਿ ਇਹਦੇ ਨਾਲ ਤੁਹਾਡੀ ਸਿਕਿਉਰਿਟੀ ਨੂੰ ਖਤਰਾ, ਇਹ ਸਾਰਾ ਕੁਝ ਜਿਹੜਾ ਜੋ ਆਮ ਲੋਕਾਂ ਨੂੰ ਬੁੱਧੂ ਬਣਾਉਣ ਲਈ ਕਿਹਾ ਜਾ ਰਿਹਾ ਸੀ ਵੀ ਜਦੋਂ ਉਹਦੇ ਵਿੱਚੋਂ ਪੈਸੇ ਬਚਣ ਲੱਗ ਪਏ ਇਹਨਾਂ ਨੂੰ ਤੇ ਫਿਰ ਇਹ ਸਾਰਾ ਕੁਝ ਸਹੀ ਹੋਜੂ, ਫਿਰ ਪ੍ਰਾਈਵੇਸੀ ਦਾ ਕੋਈ ਰੌਲਾ ਨਹੀਂ, ਫਿਰ ਡਾਟਾ ਚੋਰੀ ਨਾ ਹੋਊਗਾ। ਹੁਣ ਜੇ ਆਪਾਂ ਡਾਟਾ ਦੀ ਗੱਲ ਕਰੀਏ, ਕਿਹੜਾ ਕਿਹੜਾ ਟਿਕਟੋਕ ਦੇ ਜ਼ਰੀਏ ਚੋਰੀ ਹੋ ਰਿਹਾ, ਹਰ ਚੀਜ਼ ਜਿਹੜੀ ਹੈ ਜੀ ਤੁਸੀਂ ਕਹਿ ਲਓ ਵੀ ਪ੍ਰਾਈਵੇਸੀ ਨਾਲ ਦੀ ਕੋਈ ਚੀਜ਼ ਹੈ ਹੀ ਨਹੀਂ, ਸਿਸਟਮ ਇਹੋ ਜਿਹਾ ਕ੍ਰੀਏਟ ਹੋ ਗਏ ਨੇ। ਆ ਤੁਸੀਂ ਤਾਂ ਆਪਣੇ ਬੰਦ ਪਏ ਫੋਨ ਦੇ ਉੱਪਰ ਕੋਈ ਗੱਲ ਕਰਕੇ ਦੇਖ ਲਓ, ਸੀ ਕੋਈ ਚੀਜ਼ ਲੈਣ ਦੀ ਗੱਲ ਕਰ ਲਓ, ਤੁਹਾਡੇ ਕੋਲ ਉਸੇ ਵੇਲੇ ਉਹਦੀਆਂ ਐਡ ਆਉਣ ਲੱਗ ਪੈਂਦੀਆਂ, ਕੋਈ ਨਾ ਕੋਈ ਚਾਹੇ ਉਹ ਮਸ਼ੀਨਾਂ ਹੀ ਨੇ ਚਾਹੇ ਜੋ ਮਰਜ਼ੀ ਆ, ਕੋਈ ਨਾ ਕੋਈ ਤੁਹਾਨੂੰ ਸੁਣ ਤਾਂ ਰਿਹਾ ਨਾ, ਤੁਸੀਂ ਕਿਸੇ ਇੱਕ ਚੀਜ਼ ਬਾਰੇ ਸਰਚ ਕਰਕੇ ਦੇਖ ਲਓ, ਨਾਲ ਹੀ ਤੁਹਾਡੇ ਕੋਲ ਢੇਰ ਲੱਗ ਜੂ ਵੱਖ ਵੱਖ ਜਿਹੜੀਆਂ ਐਡਵਰਟਾਈਜ਼ਮੈਂਟ ਆਉਣ ਲੱਗ ਪੈਣਗੀਆਂ। ਸੋ ਜਿੱਧਰਲੇ ਪਾਸੇ ਨੂੰ ਟੈਕਨੋਲੋਜੀ ਜਾ ਰਹੀ ਹੈ ਜਾਂ ਫਿਰ ਜਿਹੜੇ ਪਾਸੇ ਨੂੰ ਭਾਵੇਂ ਉਹ ਇਨਸਾਨ ਨੇ ਹੀ ਡਿਵੈਲਪ ਕੀਤੀ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਕਹਿੰਦੇ ਆ, ਸੋ ਤੁਸੀਂ ਇੱਥੋਂ ਭੱਜ ਨਹੀਂ ਸਕਦੇ, ਕੋਈ ਕੁਝ ਵੀ ਕਿਸੇ ਕੋਲ ਲੁਕੋ ਨਹੀਂ ਸਕਦੇ। ਆਪਣੇ ਫੋਨਾਂ ਤੇ ਆ ਤੁਸੀਂ ਜਦੋਂ ਕਿਤੇ, ਮੈਂ ਹੁਣ ਆਪਣੇ ਸਟੂਡੀਓ ਤੋਂ ਬਾਹਰ ਆਇਆ ਤੇ ਮੈਨੂੰ ਜਦੋਂ ਮੈਂ ਗੱਡੀ ਪਾਰਕ ਕੀਤੀ ਆ ਤੇ ਮੈਨੂੰ ਨੋਟੀਫਿਕੇਸ਼ਨ ਆ ਗਿਆ ਗੂਗਲ ਤੋਂ ਕਿ ਤੁਹਾਡੀ ਕਾਰ ਜਿਹੜੀ ਹੈ ਜੀ ਇੱਥੇ ਇਸ ਐਡਰੈਸ ਦੇ ਯੂਨਿਟ ਨੰਬਰ ਦੇ ਇੰਨੇ ਯੂਨਿਟ ਨੰਬਰ ਦੇ ਸਾਹਮਣੇ ਖੜੀ ਹੈ, ਤੇ ਜਦੋਂ ਗੱਡੀ ਦੇ ਵਿੱਚ ਬਹਿਣਾ ਤੇ ਮੇਰੇ ਘਰ ਦਾ ਜਿਹੜਾ ਜੀ ਉਹ ਡਿਸਟੈਂਸ ਸੀ ਵੀ ਇੱਥੋਂ ਲੈ ਕੇ ਤੇ ਇੰਨੇ ਕਿਲੋਮੀਟਰ ਤੇਰਾ ਘਰ ਆ ਤੇ ਇੰਨੇ ਮਿੰਟ ਜਾਣ ਨੂੰ ਲੱਗਣੇ ਆ, ਨਾਲ ਹੀ ਉਦੋਂ ਮੈਸੇਜ ਆ ਜਾਂਦਾ। ਗੱਲ ਕੀ ਕਿ ਜਦੋਂ ਮੈਂ ਕਾਰ ਪਾਰਕ ਕਰਤੀ ਤਾਂ ਵੀ ਉਹਨਾਂ ਨੂੰ ਪਤਾ, ਜਦੋਂ ਮੈਂ ਕਾਰ ਦੇ ਵਿੱਚ ਬਹਿ ਗਿਆ ਤਾਂ ਵੀ ਉਹਨਾਂ ਨੂੰ ਪਤਾ, ਉਹਨਾਂ ਨੂੰ ਇਹ ਵੀ ਪਤਾ ਵੀ ਇਹ ਘਰ ਇਹਦਾ ਕਿੰਨੀ ਕਿਲੋਮੀਟਰ ਹੈ, ਕਿੱਥੇ ਭੱਜ ਲਓਗੇ ਤੁਸੀਂ। ਸੋ ਉਹ ਚੀਜ਼ਾਂ ਜਿਹੜੀਆਂ ਨੇ ਜੀ ਉਹ ਤੁਹਾਨੂੰ ਸਿਰਫ ਤੁਹਾਡੀ ਸੋਸ਼ਲ ਇੰਜੀਨੀਅਰਿੰਗ ਕਰਨ ਨੂੰ, ਤੁਹਾਡਾ ਬ੍ਰੇਨ ਵਾਸ਼ ਕਰਨ ਨੂੰ ਕੀਤੀਆਂ ਜਾਂਦੀਆਂ ਨੇ। ਜਿਹੜੀ ਗੱਲ ਆਪਾਂ ਗੱਲ ਕਰਨੀ ਚਾਹੁੰਦੇ ਸੀ ਉਹ ਇਹ ਕਿ ਜਿਹੜਾ ਇੱਕ ਨਵਾਂ ਸਰਵੇ ਆਇਆ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪੋਲਸਟਰ ਜਿਹੜੇ ਨੇ ਜੀ ਉਹ ਬਹੁਤ ਐਕਟਿਵ ਰਹਿੰਦੇ ਨੇ, ਤੇ ਈਕੋਸ ਦਾ ਇਹ ਸਰਵੇ ਆ ਜੀ 17 ਜਨਵਰੀ ਤੋਂ ਲੈ ਕੇ ਤੇ 21 ਜਨਵਰੀ ਤੱਕ ਕੀਤਾ ਗਿਆ। ਸੈਂਪਲ ਸਾਈਜ਼ ਜਿਹੜਾ ਇਹਦਾ ਉਹ 908 ਬੰਦੇ ਰਿਹਾ ਤੇ ਇਹਦੇ ਵਿੱਚ ਪਲੱਸ ਮਾਈਨਸ ਜਿਹੜਾ ਜੀ ਉਹ 3.2 ਹੋ ਸਕਦਾ। ਸੋ ਜਿਹੜੀ ਕੰਜ਼ਰਵੇਟਿਵ ਤੇ ਲਿਬਰਲਸ ਦਾ 25 ਪੁਆਇੰਟਾਂ ਦਾ ਕਿਸੇ ਵੇਲੇ ਫਰਕ ਪਿਆ ਸੀ ਉਹ ਨੈਰੋ ਹੋ ਕੇ ਤੇ 7 ਪੁਆਇੰਟਾਂ ਦਾ ਰਹਿ ਗਿਆ। ਇਸ ਵੇਲੇ ਕੰਜ਼ਰਵੇਟਿਵ ਜਿਹੜੀ ਆ 39% ਤੇ ਆ, ਪਿਛਲੇ ਸਾਲ ਨਾਲੋਂ 5% ਉੱਤੇ ਆ। ਲਿਬਰਲ ਜਿਹੜੀ ਆ ਜੀ 32% ਤੇ ਆ ਤੇ ਪਹਿਲਾਂ ਨਾਲੋਂ 1% ਥੱਲੇ ਆ। NDP ਜਿਹੜੀ ਕਿ ਕਿਸੇ ਵੇਲੇ ਲਿਬਰਲ ਤੋਂ 2 ਪੁਆਇੰਟ ਉੱਤੇ ਹੋ ਗਈ ਸੀ ਉਹ ਹੁਣ 14% ਤੇ ਆ ਗਈ ਆ, ਉਹਨੂੰ 4% ਦਾ ਨੁਕਸਾਨ ਹੋ ਰਿਹਾ। ਬਲੌਕ ਕਿਊਬਿਕਵਾ 7% ਤੇ ਉਹਨੂੰ 1% ਦਾ ਨੁਕਸਾਨ ਹੋ ਰਿਹਾ। GPC ਗ੍ਰੀਨ ਪਾਰਟੀ ਜਿਹੜੀ ਆ 3% ਤੇ ਆ ਤੇ 1% ਦਾ ਉਹਨੂੰ ਫਾਇਦਾ ਹੋ ਰਿਹਾ। ਤੇ PPC ਉਹ ਹੈਗੀ ਜੀ 3% ਤੇ ਜਿਹਨੂੰ 2% ਦਾ ਨੁਕਸਾਨ ਹੋ ਰਿਹਾ। ਦ ਪੁਆਇੰਟ ਆਈ ਵਾਂਟਡ ਟੂ ਮੇਕ ਕਿ ਲੀਡਰਲੈਸ ਪਾਰਟੀ ਆ ਲਿਬਰਲ ਹਾਲ ਦੀ ਘੜੀ, ਤੇ ਉਹ ਲੀਡਰਲੈਸ ਪਾਰਟੀ ਜਿਹੜੀ ਆ ਉਹ ਵੀ ਗੇਨ ਕਰ ਰਹੀ ਆ। ਉਹਦਾ ਇੱਕ ਕਾਰਨ ਤੇ ਹੋ ਸਕਦਾ ਵੀ ਜਿਹੜੀ ਰਾਈਟ ਵਿੰਗ ਪੋਲੀਟਿਕਸ ਤੋਂ ਇਹਦਾ ਮਤਲਬ ਸਾਡੇ ਲੋਕ ਜਿਹੜੇ ਆ ਜੀ ਉਹ ਸੋਚਣ ਲੱਗ ਪਏ, ਇੱਕ ਕਾਰਨ ਉਹ ਵੀ ਹੋ ਸਕਦਾ। ਤੇ ਦੂਜੇ ਪਾਸੇ ਇਹ ਹੋ ਸਕਦਾ ਵੀ ਜਿਹੜਾ ਲੀਡਰ ਆ ਦੂਜੇ ਪਾਸੇ ਪੀਅਰ ਪੋਲੀਅਮ ਵੀ ਉਹ ਜਿਸ ਢੰਗ ਦੇ ਨਾਲ ਉਹਨੂੰ ਪਰਫੋਰਮ ਕਰਨਾ ਚਾਹੀਦਾ ਸੀ ਉਹ ਪਰਫੋਰਮ ਨਹੀਂ ਕਰ ਰਿਹਾ। ਹੁਣ ਕੱਲ੍ਹ ਦੀ ਇੱਕ ਵੀਡੀਓ ਜਿਹੜੀ ਕਾਫੀ ਵਾਇਰਲ ਹੋਈ ਆ ਜਿਹਦੇ ਵਿੱਚ ਪੱਤਰਕਾਰ ਨੇ ਉਨ੍ਹਾਂ ਨੂੰ ਸਵਾਲ ਪੁੱਛਿਆ ਵੀ ਜਿਹੜਾ ਖਾਸ ਕਰਕੇ ਟਰੰਪ ਹੋਰਾਂ ਨੇ ਗੱਲ ਕਹੀ ਆ ਵੀ ਸਿਰਫ ਦੋ ਹੀ ਜੈਂਡਰ ਨੇ ਜਿਨ੍ਹਾਂ ਨੂੰ ਰੈਕਗਨਾਈਜ਼ ਕਰਦੇ ਨੇ, ਮਰਦ ਤੇ ਔਰਤ। ਹੁਣ ਉਸ ਨੂੰ ਲੈ ਕੇ ਤੇ ਜਦੋਂ ਉਹ ਸਵਾਲ ਪੀਅਰ ਪੌਲੀ ਹੋਰਾਂ ਨੂੰ ਪੁੱਛਿਆ ਤੇ ਜਵਾਬ ਤਕਰੀਬਨ ਲਗਭਗ ਇਹਨਾਂ ਦਾ ਵੀ ਟਰੰਪ ਵਾਲਾ ਹੀ ਸੀ। ਤੇ ਤੁਹਾਨੂੰ ਯਾਦ ਹੋਣਾ ਵੀ ਜਦੋਂ ਮਿਸਿਸਾਗਾ ਸਟਰੀਟਸਵੈਲ ਵਾਲੀ ਤੋਂ ਜਦੋਂ ਜਗਦੀਸ਼ ਗਰੇਵਾਲ ਹੋਰਾਂ ਨੂੰ ਰਿਜ਼ਾਈਨ ਕਰਵਾਇਆ ਗਿਆ, ਸਟੈਪ ਡਾਊਨ ਕੀਤਾ ਗਿਆ, ਉਦੋਂ ਮੁੱਦਾ ਇਹ ਸੀ ਨਾ, ਕੰਜ਼ਰਵੇਟਿਵ ਨੇ ਕੀਤਾ ਸੀ ਸਟੈਪ ਡਾਊਨ। ਵੀ ਗੱਲ ਕੀ ਹੁੰਦੇ ਨਾ ਮੀਟਰ ਚੇਂਜ। ਸੋ ਹਾਲੇ ਤੇ ਕਹਿ ਲਓ ਵੀ ਮਾਰਕ ਕਾਰਨੀ ਹੁਰੀ ਲੀਡਰ ਬਣ ਕੇ ਆਏ ਵੀ ਨਹੀਂ ਤੇ ਜਦੋਂ ਕਿਤੇ ਉਹਨਾਂ ਦੀਆਂ ਬਹਿਸਾਂ ਹੋਈਆਂ ਤੇ ਫਿਰ ਹਾਲਾਤ ਕੀ ਬਣਨਗੇ। ਸੋ ਇਸ ਕਰਕੇ ਆਪਾਂ ਕਿਉਂਕਿ ਆਪਾਂ ਬਹੁਤ ਛੇਤੀ ਹੋ ਜਾਂਦੇ ਹਾਂ ਭਾਵਕ। ਸਿਆਣੇ ਕਹਿੰਦੇ ਤੇਲ ਦੇਖੋ ਤੇਲ ਦੀ ਧਾਰ ਦੇਖੋ, ਤੇ ਕਈ ਵਾਰੀ ਅਸੀਂ ਕਹਿ ਲਓ ਵੀ ਕਿਉਂਕਿ ਸਾਡਾ ਪੋਲੀਟਿਕਸ ਦਾ ਸਾਨੂੰ ਵਿਆਹ ਜਿੰਨਾ ਚਾਅ ਹੁੰਦਾ ਤੇ ਇੱਕ ਅਸੀਂ ਪ੍ਰੈਸਟੀਜ ਬਣਾ ਲੈਂਦੇ ਹਾਂ, ਇੱਕ ਅਸੀਂ ਨੈਗੇਟਿਵ ਪੋਲੀਟਿਕਸ ਵੀ ਫਲਾਣੇ ਦੀ ਮੰਜੀ ਠੋਕਣੀ ਐਤਕੀ ਐਤਕੀ ਦੇ ਰਹੇ ਕਿੱਦਾਂ ਜਿੱਤਦਾ। ਪਰ ਜਿਹੜੇ ਇੱਥੋਂ ਵਾਲੇ ਆ ਜੀ ਸਾਨੂੰ ਕਹੋ ਕਿ ਜਿਸ ਮੁਲਕ 'ਚ ਅਸੀਂ ਰਹਿੰਦੇ ਹਾਂ ਇਸ ਮੁਲਕ ਦਾ ਕਲਚਰ ਸਮਝਣਾ ਹੋਵੇਗਾ। ਹਰ ਚੀਜ਼ ਚਾਹੇ ਅਸੀਂ ਫਾਈਨਾਂਸ ਵੱਲ ਦੇਖ ਲਈਏ, ਸਾਨੂੰ ਜਿੰਨਾ ਚਿਰ ਅਸੀਂ ਇਸ ਮੁਲਕ ਦਾ ਕਲਚਰ ਨਹੀਂ ਜਾਣਦੇ ਉਨਾ ਚਿਰ ਅਸੀਂ ਘਾਟੇ 'ਚ ਹੀ ਹਾਂ। ਬਲਵਿੰਦਰ ਸਿੰਘ ਹੋਰੀ ਨੇ ਜੀ ਆਇਆਂ ਨੂੰ ਸਵਾਗਤ ਹੈ ਜੀ।
ਜਵਾਬ ਫਿਰ ਵੀ ਕਲੀਅਰ ਘੱਟ ਨੀ ਜਵਾਬ ਹੈਗਾ ਉਹਨੇ ਐਂਡ ਤੇ ਇਹ ਕਿਹਾ ਕਿ ਗਵਰਨਮੈਂਟ ਹੈਜ਼ ਨੋ ਬਿਜ਼ਨਸ ਇਨ ਪੀਪਲ ਲਾਈਫ ਯਾਰ। ਹੁਣ ਜਿਹੜਾ ਉਹਨਾਂ ਨੇ ਇਹ ਪ੍ਰੈਜ਼ੀਡੈਂਸ਼ੀਅਲ ਜਿਹੜਾ ਆਪਣਾ ਐਕਟ ਕਿਹਾ ਉਹ ਗਵਰਨਮੈਂਟ ਦੇ ਇੰਟਰਵੈਂਸ਼ਨ ਤੋਂ ਬਿਨਾਂ ਹੀ ਉਹ ਪਾਲਿਸੀ ਚੇਂਜ ਹੋ ਗਈ ਹੈ। ਮੈਨੂੰ ਨੀ ਉਹ ਲੱਗਾ ਉਹਦਾ ਜਵਾਬ ਵਧੀਆ। ਬਾਕੀ ਜਿਹੜੀ ਅੰਟੇਰੀਓ ਇਲੈਕਸ਼ਨ ਇਹ ਤਾਂ ਹੋਈ ਹੋਈ ਕਿਉਂਕਿ ਲੋਹਾ ਅਜੇ ਗਰਮਿਆ, ਮੁੜ ਕੇ ਠੰਡਾ ਹੋ ਗਿਆ ਫਿਰ ਨੀ ਗੱਲ ਬਣਨੀ। ਮੁੜ ਕੇ ਉਧਰ ਆਪਣੀ ਬਾਨੀ ਕਰਮਜੀਤ ਸਾਹਿਬ ਨੇ ਆਪਣੀ ਮਸ਼ੀਨ ਜਿਹੜੀ ਆ ਮੈਨੂੰ ਲੱਗਦਾ ਟਿਊਨ ਅਪ ਕਰਾ ਲਈ ਆ, ਉਹਨੂੰ ਪਤਾ ਇਲੈਕਸ਼ਨ ਆਉਣ ਵਾਲੀਆਂ।
ਮੈਨੂੰ ਗੱਲ ਭੁੱਲ ਜਾਣੀ ਵਿੱਚ ਤੁਹਾਡੇ, ਉਹ ਸਾਡੇ ਨਾ ਲੁਹਾਰਾਂ ਦਾ ਘਰ ਆ ਇੱਕ ਨਾ 47 ਵੇਲੇ ਉਹ ਫੈਮਿਲੀ ਜਿਹੜੀ ਉਹ ਛੱਡ ਕੇ ਨਹੀਂ ਗਈ ਪਿੰਡ ਨਾ, ਤੇ ਹੁਣ ਤੋਂ 3-4 ਘਰ ਬਣੇ ਆ ਤੇ ਉਹਨਾਂ ਦੇ ਦੋ ਬਜ਼ੁਰਗ ਹੁੰਦੇ ਸੀ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਤੇ ਇੱਕ ਦਾ ਨਾਂ ਹੁੰਦਾ ਸੀ ਖੁਸ਼ੀਆ ਤੇ ਇੱਕ ਦਾ ਨਾਂ ਹੁੰਦਾ ਸੀ ਗਫੂਰ, ਤੇ ਦੋਨੇ ਹੀ ਹਕਲਾ ਕੇ ਬੋਲਦੇ ਹੁੰਦੇ ਸੀ ਤੇ ਹੱਕ ਪੈਂਦੀ ਸੀਗੀ ਥਥਲਾ ਕੇ ਬੋਲਣਾ ਉਹਨਾਂ ਨੇ, ਥਥਲਾਉਂਦੇ ਸੀ। ਤੇ ਅਸੀਂ ਉਦੋਂ ਕਹਿ ਲਓ ਵੀ ਜੇ ਕੋਈ ਰੰਬਾ ਚਨਾਉਣ ਜਾਣਾ ਜਾਂ ਕਈ ਚਨਾਉਣ ਜਾਣੀ ਆ ਜਾਂ ਫਿਰ ਦਾਤੀ ਨੂੰ ਦੰਦੇ ਪਵਾਉਣ ਜਾਣੇ ਆ ਤੇ ਘਰਦਿਆਂ ਕਹਿਣਾ ਜਾ ਕੇ ਪਵਾ ਲਿਆਓ, ਕਿਉਂਕਿ ਉਹਨਾਂ ਨਾਲ ਸੇਪੀ ਚੱਲਦੀ ਹੁੰਦੀ ਸੀ। ਤੇ ਉਹ ਉੱਥੇ ਜੀ ਉਹਨਾਂ ਨੇ ਇੱਕ ਜਣੇ ਨੇ ਸੱਟ ਮਾਰਨ ਨੂੰ ਬੈਠਾ ਹੋਣਾ, ਉਹਦੇ ਕੋਲ ਘਣ ਹੋਣਾ ਵੱਡਾ ਸਾਰਾ ਤੇ ਐਰਨ ਮੂਹਰੇ ਪਏ ਹੋਣੇ, ਤੇ ਦੂਜੇ ਨੇ ਜਿਹੜਾ ਜੀ ਉਹ ਕੋਈ ਨਾ ਕੋਈ ਲੋਹੇ ਦੀ ਚੀਜ਼ ਜਿਹੜੀ ਆ ਉਹ ਰੱਖੀ ਹੋਣੀ ਗਰਮ ਹੋਣ ਨੂੰ, ਤਾਂ ਹੌਲੀ ਹੌਲੀ ਉਹ ਗੇੜੀ ਜਾਣਾ ਤੇ ਮੁੜ ਕੇ ਉਹਨੇ ਐਰਨ ਤੇ ਰੱਖ ਕੇ ਇਹਨਾਂ ਨੂੰ ਕਹਿਣਾ ਮਾਰ ਸੱਟ ਨਾ, ਤੇ ਉਹ ਅਸੀਂ ਉੱਥੇ ਬੈਠੇ ਤੇ ਉਹ ਦਿਮਾਗ ਸ਼ੁਰੂ ਤੋਂ ਹੀ ਬੜਾ ਇੱਦਾਂ ਦਾ ਚਲਾਕ ਜਾ ਰਿਹਾ ਤੇ ਉਹਨਾਂ ਨੇ ਰੱਖਿਆ ਜੀ ਖੁਸ਼ੀ ਨੇ। ਉਹਨੇ ਜੀ ਉਹ ਲੋਹਾ ਤੱਤਾ ਕੀਤਾ ਤੇ ਉਹ ਰੱਖਿਆ ਤੇ ਉਹਨੂੰ ਕਹਿੰਦਾ ਮਾਰ ਸੱਟ ਨਾ, ਤੇ ਮੇਰੇ ਗਫੂਰ ਕਹਿੰਦਾ ਮੱਠੀ ਕੇ ਤੇਜ਼, ਉਹ ਇੰਨਾ ਪਿਓ ਕਹਿੰਦਾ ਠਹਿਰ ਜਾ ਠੰਡਾ ਹੋ ਗਿਆ, ਉਹਨੇ ਫੇਰ ਚੁੱਕ ਕੇ ਵਿੱਚ ਰੱਖ ਲਿਆ ਨਾ। ਉਹੀ ਆ ਵੀ ਲੋਹਾ ਹੁਣ ਗਰਮ ਆ ਵੀ ਉਸ ਤੋਂ ਪਹਿਲਾਂ ਜੇ ਠੰਡਾ ਹੋ ਜਾਏ ਸੱਟ ਮਾਰਨੀ ਚਾਹੀਦੀ ਹੈ।
ਬਾਕੀ ਜਿਹੜੀ ਨਾ ਕਾਰਲੀ ਸਾਹਿਬ ਦੀ ਗੱਲ ਆ, ਵੈਸੇ ਮੈਨੂੰ ਉਹਨਾਂ ਦੀ ਗੱਲ ਬੜੀ ਆਨੈਸਟ ਲੱਗੀ। ਉਹਨੂੰ ਪੁੱਛਿਆ ਗਿਆ ਸੀਗਾ ਕਿ 2008 ਵਿੱਚ ਕੀ ਹੋਇਆ, ਤੁਸੀਂ ਕੀ ਕੀਤਾ? ਕਹਿੰਦਾ ਮੈਂ ਕੁਛ ਵੀ ਨੀ ਕੀਤਾ ਹਨਾ। ਕਹਿੰਦਾ ਕਿਉਂ ਨੀ ਕੀਤਾ? ਕਹਿੰਦਾ ਸਾਨੂੰ ਪਤਾ ਹੀ ਨੀ ਸੀ। ਕਹਿੰਦਾ ਕਾਰਨ ਇਹ ਹੈ ਰਾਣਾ ਜੀ, ਜਿਹੜੀ ਸਾਰੀ ਪ੍ਰੋਬਲਮ ਸੀ ਅਮੈਰੀਕਾ ਦੀ, ਜਿਹੜੀ ਮੋਰਗੇਜ ਬੈਕ ਸਿਕਿਉਰਿਟੀ ਡਰੀਵੇਟਿਵ ਮਾਰਕੀਟ ਬਿਲ ਕਲਿੰਟਨ ਤੋਂ ਸ਼ੁਰੂ ਹੋਈ ਸੀ, ਕਿ ਤੁਸੀਂ ਲੋਨ ਵਗੈਰਾ ਕਿਉਂ ਨੀ ਦਿੰਦੇ ਜਿਹੜੇ ਮਤਲਬ 0% ਤੇ ਕਰਦੇ ਆ ਜਾਂ ਹਾਂਜੀ ਇਹੋ ਜਿਹਾ ਚੱਕਰ ਸੀ। ਅਫਰਮੇਟਿਵ ਐਕਸ਼ਨ ਸੀਗਾ ਜਿਹੜਾ ਕਿ ਹੁਣ ਅਫਰਮੇਟਿਵ ਐਕਸ਼ਨ ਹੀ DEI ਬਣਿਆ ਬੈਠਾ ਸੀ। ਹਾਂਜੀ ਉਹ ਸਾਰੀ ਜਿਹੜੀ ਉਹਦੀ ਮਾਰਕੀਟ ਪਾਲਿਸੀ ਨਾ ਬਿਲ ਕਲਿੰਟਨ ਦੀ, ਉਹਦਾ ਅਸਰ ਪੈਂਦਾ ਜਾ ਕੇ 2008 ਦੇ ਵਿੱਚ ਜਾ ਕੇ ਮਾਰਕੀਟ ਕਰੈਸ਼ ਹੋਈ। ਸਾਡੇ ਇੱਥੇ ਮਾਰਕੀਟ ਸੋਲਿਡ ਸੀ, ਇਸ ਕਰਕੇ ਇਹਨਾਂ ਨੂੰ ਕੁਛ ਕਰਨ ਦੀ ਲੋੜ ਹੀ ਨੀ ਪਈ ਸੀ ਤੇ ਉਹ ਮਾਮਲਾ ਜਿਹੜਾ ਠੀਕ ਰਹਿ ਗਿਆ। ਤੇ ਜਿਹੜੀ ਰਹੀ ਹੈਗੀ ਇਹਨਾਂ ਦੀ ਗੱਲ ਮਤਲਬ ਸੀਗੀ DEI ਦੀ ਕਲੀਅਰ ਹੋ ਗਈ, ਤੇ ਹੁਣ ਕੱਲ ਜਿਹੜੀ ਵਰਲਡ ਇਕਨੋਮਿਕ ਫੋਰਮ ਹੋਈ ਆ ਹਾਂਜੀ ਉਹਦੇ ਤੋਂ ਪਤਾ ਲੱਗਦਾ ਵੀ ਵਾਕਈ ਅਮੈਰੀਕਾ ਦੀ ਪਾਲਿਸੀ ਕਿੱਧਰ ਨੂੰ ਜਾ ਰਹੀ ਆ। ਟਰੰਪ ਮੈਨਸ਼ਨ ਕਰਦਾ ਵੀ ਕੈਨੇਡਾ ਵੀ ਐਵੇਂ ਤਰੱਫੇ ਬੈਠੇ ਆ, ਹਾਂਜੀ ਵੀ ਗੱਲ ਤਾਂ ਉਹਦੀ ਵੈਸੇ ਤੇ ਚੱਲ ਰਹੀ ਯੂਰਪੀਅਨ ਯੂਨੀਅਨ ਦੇ ਨਾਲ ਜ਼ਿਆਦਾ, ਉਹਦਾ ਪੰਗਾ ਬਹੁਤ ਜ਼ਿਆਦਾ ਦੂਰ ਆ। ਕਿਉਂਕਿ ਇੱਥੇ ਦਾ ਤੇ ਚੱਲਦਾ ਹੀ ਰਹਿੰਦਾ ਕਿ ਨਿਆਸ ਦਾ ਵੀ ਹੋਇਆ, ਹੁਣ MSUS ਏਦਾਂ ਕਰਕੇ ਵੀ ਉਹ ਵੀ ਕੰਟਰੈਕਟ ਹੈਗਾ ਆ, USMCA ਹਾਂਜੀ, ਇਹ ਸਾਰੇ ਦਾ ਹੋ ਸਕਦਾ। ਪਰ ਸਾਡੀ ਜਿਹੜੀ ਕੰਫਰੰਟੇਸ਼ਨ ਆ ਇਧਰੋਂ ਕੁਛ ਜ਼ਿਆਦਾ ਹੀ ਆ ਹਾਂਜੀ। ਉਧਰ ਦੇਖੋ ਵਰਲਡ ਫੋਰਮ ਦੋ ਦਿਨਾਂ ਦੇ ਵਿਚ ਵਿਚ ਹੀ ਪਰਸੋਂ ਜਪਾਨੀ $500 ਬਿਲੀਅਨ ਲੈ ਕੇ ਆਇਆ, ਕੱਲ ਸਾਊਦੀ ਅਰੇਬੀਆ ਬ੍ਰਿਕ ਵਿਚ ਵੜਨ ਨੂੰ ਫਿਰਦਾ ਸੀ, ਅੱਜ ਕਹਿੰਦੇ ਸੀ 600 ਮਤਲਬ ਉਹ ਜਿਵੇਂ ਨਾ ਕਿਸੇ ਚੰਗੇ ਘਰ ਵਿਆਹ ਹੋਏ ਤੇ ਨਿਉਂ ਦਰਿਆ ਭੱਜ ਭੱਜ ਕੇ ਵੱਧ ਵੱਧ ਪਾਉਂਦੇ, ਪਤਾ ਵੀ ਜ਼ਰੂਰ ਡਬਲ ਹੋ ਕੇ ਆਉਣਾ ਹਾਂਜੀ। ਇਸ ਹਿਸਾਬ ਨਾਲ ਤਾਂ ਪੈਸਾ ਜਿਹੜਾ ਛਾਠਾ ਮਾਰ ਕੇ ਵਾਪਸ ਆ ਰਿਹਾ, ਜਿਵੇਂ ਮੈਂ ਪਹਿਲੋਂ ਕਹਿੰਦਾ ਹੁੰਦਾ ਪੈਸਾ ਪਹਿਲੋਂ ਗਿਆ ਏਸ਼ੀਆ ਦੇ ਵਿਚ, WTO ਹੋ ਗਿਆ, OECD ਹੋ ਗਈ, ਤਰਲੇ ਮਿੰਤਾ ਵੀ ਹੋਏ ਤੇ ਤੁਸੀਂ ਸਭ ਕੁਝ ਸਾਂਭੀ ਬੈਠੇ, ਇਧਰ ਆਉਣ ਗਏ, ਬੜਾ ਪੈਸਾ ਉਧਰ ਨੂੰ ਸ਼ਿਫਟ ਹੋਇਆ। ਹੁਣ ਉਹ ਜਿਹੜਾ ਪੈਸਾ ਨਾ 180 ਡਿਗਰੀ ਇਧਰ ਨੂੰ ਦੁਬਾਰਾ ਮੁੜ ਕੇ ਆ ਰਿਹਾ ਹਾਂਜੀ, ਇਧਰ ਆਏਗਾ, ਇਧਰ ਦੀ ਇਕਾਨਮੀ ਦੁਬਾਰਾ ਤੋਂ ਜਿਹੜੀ ਆ। ਹੁਣ ਵੇਖੋ ਟਰੰਪ ਨੇ ਤੇ ਆਪਣਾ ਜਿਹੜਾ ਆ, ਹੁਣ ਹਰ ਇੱਕ ਦੇਸ਼ ਦੇ ਇਸ ਵੇਲੇ ਬੁਰੇ ਹਾਲ ਤੇ ਬੌਂਕੇ ਦਿਹਾੜੇ ਹੋਏ ਪਏ ਆ ਵੀ ਜੇ ਅਮਰੀਕਾ ਦੇ ਹਾਂਜੀ, ਹੁਣ ਕਿਹੜਾ ਇਹਨੂੰ ਇਸ ਹਾਲਾਤ ਦੇ ਵਿਚੋਂ ਨਿਕਲਦਾ ਤੇ ਕਿਵੇਂ ਨਿਕਲਦਾ। ਕਹਿੰਦਾ ਵੀ ਜਦੋਂ ਤੇ ਸਾਡੀ ਸੀਗੀ ਗੱਡੀ ਚੱਲਦੀ, ਝੰਡੀ ਉੱਚੀ ਸੀ, ਖਾਈ ਜਾਂਦੀ, ਕਹਿੰਦੇ ਪਿੰਡੀ ਕੁੱਤਾ ਚਿੱਟੀ ਜੋ ਮਰਜ਼ੀ ਹੋ ਗਿਆ ਸੀ, ਕੇਅਰ ਹੀ ਨਹੀਂ ਸੀ ਕਰਦੇ। ਹੁਣ ਜਦੋਂ ਵੇਖਿਆ ਵੀ ਸਾਡਾ ਜਿਹੜਾ ਹੈਗਾ ਟ੍ਰੇਡ ਬੈਲੈਂਸ, ਸਾਡੇ ਤੋਂ ਕੁਛ ਉਹ ਖਰੀਦਦੇ ਨੀ ਗੇ ਤੇ ਉਹਨਾਂ ਨੇ ਉਧਰ ਟੈਰਫਾਂ ਵੀ ਲਾਈਆਂ ਹੋਈਆਂ ਆ, ਸਾਡੀ ਚੀਜ਼ਾਂ ਉਹ ਵੈਸੇ ਨੀ ਖਰੀਦਦੇ ਯੂਰਪੀਅਨ ਹਨ, ਤੇ ਅਸੀਂ ਸਭ ਕੁਛ ਉਹਨਾਂ ਦਾ ਖਰੀਦੀ ਵੀ ਜਾਂਦੇ ਹਾਂ ਤੇ ਬਾਹਰੇ ਵੀ ਅਸੀਂ ਹਾਂਜੀ। ਇਸ ਕਰਕੇ ਜਿਹੜਾ ਟੈਰਫ ਲਾਉਣ ਦਾ ਜਿਹੜਾ ਆਈਡੀਆ ਉਹ ਬੇਸਿਕਲੀ ਤੇ ਇਹੀ ਆ ਕਿ ਤੁਸੀਂ ਸਾਡੇ ਨਾਲ ਜਿਹੜਾ ਅਮਰੀਕਾ ਦੀ ਜਿਹੜੀ ਕੋਰ ਜਿਹੜੀ ਹਮੇਸ਼ਾ ਹੀ ਜਿਹੜੀ ਕਾਨਸੈਪਟ ਹੈ ਜਿਹੜਾ ਫ੍ਰੀ ਟ੍ਰੇਡ ਹੋਣਾ ਚਾਹੀਦਾ ਹਰ ਇੱਕ ਬੰਦੇ ਦੇ ਨਾਲ, ਤੇ ਉਹ ਨਹੀਂ ਹੋ ਰਿਹਾ। ਜੇ ਅਸੀਂ ਕਰਦੇ ਹਾਂ ਤੇ ਉਹਦਾ ਸਾਨੂੰ ਡਿਸਐਡਵਾਂਟੇਜ ਵੀ ਦਿੰਦੇ ਹਾਂ, ਸਾਡੇ ਨਾਲ ਤੁਸੀਂ ਫੇਅਰ ਟ੍ਰੇਡ ਵੀ ਕਰਦੇ, ਇਹ ਗੱਲਾਂ ਚੱਲ ਰਹੀਆਂ। ਬਾਕੀ ਇਹ ਹੈਗਾ ਕਿ ਇੱਥੇ ਸੁਧਾਰ ਆਊਗਾ ਤੇ ਜ਼ਰੂਰ ਦੇ ਹਿਸਾਬ ਨਾਲ। ਹੁਣ ਇੱਥੇ ਜਿਵੇਂ ਕੱਲ ਗੱਲ ਕਰਦੇ ਸੀਗੇ ਵੀ ਇੱਥੇ ਗਵਰਨਮੈਂਟ ਦੀ ਜਿਹੜੀ ਆਪਣੀ ਰੈਗੂਲੇਸ਼ਨ ਦੇ ਕਰਕੇ $70 ਬਿਲੀਅਨ ਦਾ ਉਧਰ ਉਹ ਪਲਾਂਟ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਅਲਬਰਟਾ ਵਿਚ, ਤੇ ਮੈਨੂੰ ਲੱਗਦਾ ਨੀ ਉਹ ਆਵੇ। ਉਧਰ ਜਿਹੜੇ ਆ ਉਹ ਪਹਿਲਾਂ 100 ਬਿਲੀਅਨ ਦੀ ਗੱਲ ਕਰਦੇ ਸੀ, ਉਹ ਕਹਿੰਦਾ 200 ਕਰ ਦਿੱਤਾ, ਹੁਣ ਉਹ ਕਹਿੰਦੇ $500 ਬਿਲੀਅਨ ਦਾ ਰਹਿਣਾ ਜੀ। ਜਿਹੜੀ ਕੰਟਰੀ ਦੇ ਵਿਚ ਗੇਟ ਗੋ ਤੋਂ ਏਡੀ ਵੱਡੀ ਟੈਕਨੋਲੋਜੀ ਤੇ ਇੰਨਾ ਪੈਸਾ ਸੁੱਟਿਆ ਜਾ ਰਿਹਾ, ਫਿਰ ਉਹਦੇ ਨਾਲ ਕਿੱਦਾਂ ਦੂਸਰੇ ਮੁਲਕ ਜਾ ਕੇ ਰਲੂਗੇ, ਫਿਰ ਪਿੱਛੇ ਲੱਗੇ ਰਹੂਗੇ ਨਾ, ਟੈਕਨੋਲੋਜੀ ਚੋਰੀ ਕਰਦੇ ਜਿੱਦਾਂ ਪਹਿਲਾਂ ਲੱਗੇ ਸੀ ਉਹੀ ਕੰਮ ਫਿਰ ਕਰੂਗੇ ਹਾਂਜੀ। ਬਹੁਤ ਜ਼ਿਆਦਾ ਪੈਸਾ ਜਿਹੜਾ ਆ, ਜਿਵੇਂ ਕਹਿ ਲਓ ਕਿ ਹੁਣ ਮੰਨ ਆਇਲ ਦੀ ਗੱਲ ਕਰ ਲਓ, ਐਨਰਜੀ ਦੀ ਗੱਲ ਕਰੋ, ਵਾਕਈ ਅਮਰੀਕਾ ਜਿਹੜਾ ਐਨਰਜੀ ਦੇ ਵਿਚ ਸੁਪਰ ਪਾਵਰ ਉਹ ਨਹੀਂ ਡਰਿਲ ਕਰਦੇ, ਆ ਕੇ ਬਾਈਡਨ ਨੇ ਜਿਹੜੀ ਸਾਰੀਆਂ ਟੂਟੀਆਂ ਢਿਬਰੀਆਂ ਉਧਰ ਵੀ ਬੰਦ ਕੀਤੀਆਂ ਸੀਗੀਆਂ, ਇੱਧਰ ਦੀਆਂ ਵੀ ਬੰਦ ਕਰਾਉਣ ਤੋਂ ਫਿਰਦੇ ਸੀ। ਜਦੋਂ ਅਲਬਰਟਾ ਦੀ ਪ੍ਰੀਮੀਅਰ ਆ ਉਹ ਚਾਹੁੰਦੀ ਹੈ ਵੀ 4 ਤੋਂ ਸਾਡੀ 8 ਮਿਲੀਅਨ ਜਿਹੜੀ ਡੇਲੀ ਹੋਣੀ ਚਾਹੀਦੀ ਆ ਜਿਹੜੀ ਸਪਲਾਈ ਗੈਸ ਦੀ ਅਮਰੀਕਾ ਨੂੰ ਹਾਂਜੀ। ਪਰ ਉਹਨੇ ਵੀ ਲੱਗਦਾ ਕਰਾ ਵੀ ਲੈਣੀ ਆ, ਕਿਉਂਕਿ ਉਹ 2 ਦਿਨ ਉੱਥੇ ਬੈਠੇ ਰਹੀ ਆ, ਸਾਡੇ ਇੱਧਰ ਪੰਚਾਇਤ ਵੱਖਰੀ ਲੜੀ ਜਾਣ ਰਹੀ ਆ, ਉਹਨੇ ਆਪਣਾ ਜਿਹੜਾ ਉਹਨੂੰ ਪਤਾ ਵੀ ਮੈਂ ਆਪਣੀ ਜਿਹੜੀ ਇਕਾਨਮੀ ਉਹਨੂੰ ਸਟ੍ਰੀਮ ਲਾਈਨ ਕਿਵੇਂ ਰੱਖਾਂ ਅਮਰੀਕਾ ਦੇ ਹਾਂਜੀ। ਸੋ ਇਹ ਆ ਵੀ ਇਹ ਨੀ ਅਮਰੀਕਾ ਦੇ ਵਿਚ ਕੋਈ ਆਇਲ ਦਾ ਐਨਰਜੀ ਦੀ ਘਾਟ ਨੀ, ਸਿਰਫ ਉਹਦੇ ਉੱਤੇ ਜਿਹੜੀ ਰੈਗੂਲੇਸ਼ਨ ਜ਼ਿਆਦਾ ਠੱਤੀ ਹੋਈ ਸੀ ਆਪਣਾ ਬਾਈਡਨ ਵਗੈਰਾ, ਹੁਣ ਉਹਨੇ ਆਉਂਦੇ ਹੀ ਡ੍ਰਿਲ ਬੇਬੀ ਡ੍ਰਿਲ ਸਲੋਗਨ ਕਰਤਾ ਸ਼ੁਰੂ, ਭਾਈ ਤੁਸੀਂ ਆਪਣੇ ਜਿਹੜੀਆਂ ਜਿਵੇਂ ਮਰਜ਼ੀ ਰੱਜ ਕੇ ਐਨਰਜੀ ਪੈਦਾ ਕਰੋ ਹਾਂਜੀ, ਕੈਨੇਡਾ 4 ਦਿਨ ਜਾਵੇ ਭਾਵੇਂ 8 ਮਿਲੀਅਨ ਤੁਸੀਂ ਕਰੋ। ਕਾਰਨ ਇਹ ਹੈ ਨਾ ਵੀ ਜਿਸ ਕਾਰਨ ਕਰਕੇ ਇਹਨਾਂ ਨੇ ਰਿਸਟ੍ਰਿਕਸ਼ਨ ਲਾਈਆਂ ਸੀ ਆ ਗ੍ਰੀਨ ਐਨਰਜੀ ਜੀ ਯੇ ਵੋ ਪੈਰਿਸ ਅਕੋਰਡ, ਉਹਦੇ ਵਿਚ ਸਭ ਤੋਂ ਜ਼ਿਆਦਾ ਘਾਟਾ ਦਾ ਪਿਆ ਸਾਨੂੰ ਨਾਰਥ ਅਮਰੀਕਾ ਨੂੰ, ਅਮਰੀਕਾ ਨੂੰ ਪਿਆ, ਕੈਨੇਡਾ ਨੂੰ ਪਿਆ, ਕਿਉਂਕਿ ਅਸੀਂ ਬਹੁਤ ਵੱਡੇ ਬਿਜ਼ਨਸ ਪਾਰਟਨਰ, ਜੇ ਇੱਕ ਨੂੰ ਘਾਟਾ ਪੈਂਦਾ ਦੂਜੇ ਨੂੰ ਨੈਚੁਰਲੀ ਪੈਣਾ ਹੀ ਪੈਣਾ ਹਾਂਜੀ। ਸੋ ਇਸ ਕਰਕੇ ਜੋ ਉਹਨਾਂ ਨੇ ਉਧਰ ਨਹੀਂ ਕਿਸੇ ਵੀ ਰੈਗੂਲੇਸ਼ਨ ਨੂੰ ਫਾਲੋ ਕੀਤਾ, ਸਾਡੇ ਦੇ ਉੱਤੇ ਉਹ ਅਪਲਾਈ ਕੀਤੀਆਂ ਹੋਈਆਂ। ਅਮਰੀਕਾ ਇਹ ਕੈਲਕੂਲੇਟ ਕਰਦਾ ਵੀ ਅਸੀਂ ਕਲੈਕਟਿਵਲੀ ਹਰ ਸਾਲ $1 ਟ੍ਰਿਲੀਅਨ ਦਾ ਘਾਟਾ ਪਾ ਰਹੇ ਹਾਂ ਗ੍ਰੀਨ ਐਨਰਜੀ ਦੇ ਪਿੱਛੇ। ਜਦੋਂ ਇਹਦਾ ਟਰੰਪ ਨੇ ਇਹ ਵੀ ਗੱਲ ਕਹੀ ਸੀ ਵੀ ਇਹਦਾ ਹੋ ਸਕਦਾ ਸਾਨੂੰ 50 ਸਾਲਾਂ ਜਾ ਕੇ ਫਰਕ ਪਵੇ, ਤੇ ਜਿਹੜਾ ਨਿਊਕਲੀਅਰ ਵਾਰ ਦਾ ਇੰਨਾ ਖਤਰਾ ਸਾਡੇ ਉੱਤੇ ਪਿਆ ਹੋਇਆ ਉਹਦੇ ਬਾਰੇ ਕੋਈ ਗੱਲ ਹੀ ਨਹੀਂ ਕਰਦਾ, ਤੇ ਆ ਜਿਹੜਾ ਪਿਛਲੇ ਕਹਿੰਦੇ ਸੀ 12 ਸਾਲਾਂ ਵਿਚ ਦੁਨੀਆ ਖਤਮ ਹੋ ਜੂਗੀ, ਹਜੇ ਤੱਕ ਉਦਾਂ ਦੀ ਉਦਾਂ ਹੀ ਆ। ਅਸੀਂ ਟੈਕਨੋਲੋਜੀ ਦੇ ਵਿਚ ਹੌਲੀ ਹੌਲੀ ਸੁਧਾਰ ਕਰਾਂਗੇ ਜਿਹੜੀ ਟੈਕਨੋਲੋਜੀ ਆਊਗੀ, ਪਰ ਇਹ ਵੀ ਅਸੀਂ ਇਕਦਮ ਉਹਨੂੰ ਬੰਦ ਕਰਕੇ ਤੇ ਕਹੀਏ ਵੀ ਅਸੀਂ ਰਾਤੋ ਰਾਤ ਨਵੀਂ ਟੈਕਨੋਲੋਜੀ ਸ਼ੁਰੂ ਕਰਕੇ ਆਪਣੀ ਇਕਾਨਮੀ ਨੂੰ ਬਰਕਰਾਰ ਰੱਖ ਸਕਦੇ, ਇੱਦਾਂ ਨਹੀਂ ਹੋ ਸਕਦਾ। ਉਹ ਵੀ ਬਹੁਤ ਵੱਡੀਆਂ ਚੇਂਜਸ ਆਉਣ ਵਾਲੀਆਂ ਆ, ਅਸੀਂ ਤਾਂ ਆਪਟੀਮਿਸਟਿਕ ਹੈ ਕਿਉਂਕਿ ਸਾਨੂੰ ਪਤਾ ਹੁੰਦਾ ਜਿਹੜਾ ਕੀ ਕਹਿ ਰਿਹਾ ਉਹਦੇ ਨੰਬਰ ਕੀ ਕਹਿ ਰਿਹਾ, ਉੱਥੋਂ ਇਹ ਹਿਸਾਬ ਤਾਂ ਲਾ ਸਕਦੇ ਹਾਂ ਵੀ ਜਿਹੜੀ ਪਾਜ਼ਿਟਿਵਿਟੀ ਆ ਉਹ ਆ ਰਹੀ ਆ ਔਰ ਪੈਸਾ ਵੀ ਇੱਧਰ ਵਾਪਸ ਆ ਰਿਹਾ। ਹੁਣ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ, ਕੈਨੇਡਾ ਦੇ ਵਿੱਚ ਕਿੰਨੇ ਕੁ ਲੋਕ ਚਾਹੁੰਦੇ ਆ ਵੀ ਅਸੀਂ ਇਸ ਕੰਟਰੀ ਚ ਇਨਵੈਸਟ ਕਰੀਏ, ਭੱਜੇ ਨਹੀਂ ਜਾਣਗੇ ਹੁਣ ਅਮਰੀਕਾ ਵਿੱਚ ਇਨਵੈਸਟ ਕਰਨ ਨੂੰ, ਪਹਿਲਾਂ ਹੀ ਗਏ ਸੀ, ਹੁਣ ਭੱਜੇ ਜਾਣਗੇ ਸਗੋਂ ਜ਼ਿਆਦਾ। ਅਗਰ ਇਹਦੇ ਵਿੱਚ ਕੋਈ ਨਾ ਕੋਈ ਰਿਵਰਸਲ ਹੁੰਦਾ ਤਾਂ ਹੀ ਉਧਰੋਂ ਮਨੀ ਇੱਧਰ ਨੂੰ ਆਉਣ ਲੱਗੂ, ਇੱਧਰ ਤਾਂ ਹੀ ਵੱਡੀ ਜਿਹੜੀ ਇਨਵੈਸਟਮੈਂਟ ਫਿਰ ਤੋਂ ਹੋਏਗੀ।
ਬਿਨਾਂ ਸ਼ੱਕ
ਹੋ ਜਾਏਗਾ ਸੁਧਾਰ,
ਹੋਏਗਾ ਜੀ, ਹੋਏਗਾ
ਨਜ਼ਰ ਆ ਰਹੀ ਹੈ, ਰੈਪਿਡਲੀ ਆਏਗਾ ਸੁਧਾਰ ਨਾਲ ਵੀ,
ਡੈਫੀਨੇਟਲੀ ਡੈਫੀਨੇਟਲੀ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੋ ਇਸ ਵੇਲੇ ਜੇ ਆਪਾਂ ਲਿਬਰਲ ਕਾਕਸ ਦੀ ਗੱਲ ਕਰੀਏ ਤੇ 36% ਸਪੋਰਟ ਜਿਹੜੀ ਹੈ ਜੀ ਉਹ ਮਾਰਕ ਕਾਰਨੀ ਹੋਰਾਂ ਦੇ ਨਾਲ, 26% ਜਿਹੜੀ ਹੈ ਜੀ ਕ੍ਰਿਸਟੀਆ ਫਰੀਲੈਂਡ ਦੇ ਨਾਲ, ਤੇ ਕਰੀਨਾ ਗੋਲਡ ਹੋਰੀ 2% ਤੇ ਹੈ ਜੀ। ਤੇ ਉਹ ਤੋਂ ਬਾਅਦ ਜਿਹੜੇ ਬਾਕੀ ਦੇ ਨੇ ਜੀ ਉਹ ਪਤਾ ਨੀ ਕਿਸ ਆਸ ਤੇ ਬੈਠੇ ਆ। ਵੈਸੇ ਇੱਕ ਲਾਲਚ ਤੇ ਹੁੰਦਾ ਵੀ ਚਲੋ ਜੇ ਤੁਹਾਡਾ ਥੋੜਾ ਜਿਹਾ ਨਾ ਹੋ ਜਾਂਦਾ ਵੀ ਤੁਸੀਂ ਇਸ ਕੈਲੀਬਰ ਦੇ ਕਾਂ, ਫਿਰ ਕਹਿ ਲਓ ਵੀ ਜੇ ਲੀਡਰ ਦੇ ਨਾਲ ਕਈ ਜਿਹੜੇ ਆ ਜੀ ਪਹਿਲਾਂ ਉਹ ਖੜ ਜਾਂਦੇ ਹੁੰਦੇ ਆ, ਬਾਅਦ ਚ ਲੀਡਰ ਦੇ ਹੱਕ ਚ ਬਹਿ ਜਾਂਦੇ ਹੁੰਦੇ ਆ ਤੇ ਬਹਿਣ ਲੱਗੇ ਵੀ ਸੌਦਾ ਕਰ ਲੈਂਦੇ ਹੁੰਦੇ ਆ ਵੀ ਜਦੋਂ ਤੂੰ ਬਣ ਗਿਆ ਤਾਂ ਉਦੋਂ ਭਾਈ ਮੈਨੂੰ ਆਹ ਕੁਛ ਦੇ ਦੀ। ਹਾਂਜੀ, ਸੋ ਕਿ ਹਰ ਇੱਕ ਨੂੰ ਕੋਈ ਨਾ ਕੋਈ ਝਾਕ ਜਿਹੜੀ ਆ ਜੀ ਉਹ ਜ਼ਰੂਰ ਹੁੰਦੀ ਆ। ਹਾਂਜੀ, ਔਰ ਇਸ ਵੇਲੇ ਲਿਬਰਲ ਜਿਹੜੇ ਨੇ ਜੀ ਉਹ ਇਸ ਪੱਖੋਂ ਕਾਫੀ ਉਤਸ਼ਾਹਿਤ ਨੇ। ਜੇ ਆਪਾਂ ਇਹ ਗੱਲ ਕਰੀਏ ਕਿ ਟੂਡੋ ਹੋਰਾਂ ਦੇ ਰੈਜ਼ਿਗਨੇਸ਼ਨ ਵਾਲਾ ਜਿਹੜਾ ਐਲਾਨ ਸੀ ਉਹ ਤੋਂ ਪਹਿਲਾਂ ਜਿਹੜੇ ਸਨ ਉਹ ਲਿਬਰਲਸ ਕਾਫੀ ਜਿਹੜੇ ਮਾਯੂਸ ਸਨ, ਤੇ ਕਿਉਂਕਿ ਜਿਹੜੇ ਵਿਰੋਧੀ ਧਿਰਾਂ ਸੀਗੀਆਂ ਉਹ ਇੱਕੋ ਗੱਲ ਦੇ ਉੱਪਰ ਵੀ ਟੂਡੋ ਮਾੜਾ ਟੂਡੋ ਮਾੜਾ ਟੂਡੋ ਮਾੜਾ ਟੂਡੋ ਮਾੜਾ ਹਰ ਪਾਸੇ ਸੀ, ਹੁਣ ਉਸ ਚੀਜ਼ ਨੂੰ ਜਿਹੜੀ ਹੈ ਜੀ ਫੁੱਲ ਸਟੋਪ ਲੱਗ ਗਏ ਤੇ ਹੁਣ ਗੱਲਬਾਤ ਹੋਣ ਲੱਗ ਪਈ ਹੈ ਇਹਨਾਂ ਲੀਡਰਾਂ ਦੀ। ਜਦੋਂ ਫਰੀਲੈਂਡ ਦੀ ਗੱਲ ਚੱਲਦੀ ਹੈ ਤੇ ਸਾਰੇ ਸੋਚਦੇ ਨੇ ਕਿ ਭਾਈ ਤੁਸੀਂ ਪਹਿਲਾਂ ਸਰਕਾਰ ਦਾ ਹਿੱਸਾ ਸੀ, ਸਰਕਾਰ ਦਾ ਬੇੜਾ ਗਰਕ ਕਰਨ ਵਾਲਿਆਂ ਵਿੱਚੋਂ ਤੁਸੀਂ ਹੋ, ਜਦੋਂ ਕਿਨਾ ਗੋਲਡ ਹੋਰਾਂ ਦੀ ਗੱਲ ਚੱਲਦੀ ਵੀ ਤੁਸੀਂ ਭਾਈ ਕਿੱਥੇ ਗਏ ਸੀ, ਤੁਸੀਂ ਵੀ ਤਾਂ ਵਿੱਚ ਹੀ ਸੀ। ਕਈ ਲੋਕ ਜਿਹੜੇ ਨੇ ਉਹ ਡਿਸਐਡਵਾਂਟੇਜ ਸਮਝਦੇ ਨੇ ਕਿ ਮਾਰਕ ਕਾਰਨੀ ਹੋਰੀ ਜਿਹੜੇ ਨੇ ਉਹ ਪੋਲੀਟਿਕਸ ਦਾ ਹਿੱਸਾ ਨਹੀਂ। ਹੁਣ ਦੂਜੇ ਪਾਸੇ ਦੇਖਿਆ ਜਾਵੇ ਕਿ ਵੀ ਪੋਲੀਟਿਸ਼ਨਾਂ ਤੋਂ ਤੁਸੀਂ ਤੰਗ ਆਏ ਆ ਵੀ ਹੁਣ ਜੇ ਕੋਈ ਬੰਦਾ ਜਿਹੜਾ ਪੋਲੀਟਿਕਸ ਦੇ ਵਿੱਚ ਆ ਰਿਹਾ ਜਿਹਨੂੰ ਸਾਰੇ ਪਾਸੇ ਦੀ ਨੌਲੇਜ ਹੈ, ਲੋਕ ਉਸਨੂੰ ਵੈਲਕਮ ਕਰ ਰਹੇ ਆ, ਲਿਬਰਲ ਕੌਕਸ ਜਿਹੜੀ ਆ ਉਹ ਉਸਨੂੰ ਵੈਲਕਮ ਕਰ ਰਹੀ ਹੈ। ਔਰ ਬਹੁਤੇ ਮੈਂਬਰ ਜਿਹੜੇ ਨੇ ਜੀ ਉਹ ਈਵਨ ਦੋ ਪਹਿਲਾਂ ਕੋਈ ਲਿਬਰਲਸ ਦੀ ਮੈਂਬਰਸ਼ਿਪ ਲੈ ਕੇ ਰਾਜੀ ਨਹੀਂ ਸੀ ਇਸ ਸਾਲ ਦੇ ਵਿੱਚ, ਔਰ ਹੁਣ ਜਿਸ ਢੰਗ ਦੇ ਨਾਲ ਮੈਂਬਰਸ਼ਿਪ ਸਾਈਨ ਹੋ ਰਹੀ ਹੈ, ਸੋ ਇਟ ਇਜ਼ ਰੀਲੀ ਮਾਇੰਡ ਬਲੋਇੰਗ। ਇੱਕ ਸਿਸਟਮ ਬੜਾ ਸੌਖਾ ਕਰਤਾ, ਸਿਰਫ ਇੱਕ ਲਿੰਕ ਆ, ਉਸ ਲਿੰਕ ਤੇ ਜਾ ਕੇ ਜਾਂ ਤੁਸੀਂ ਲਿਬਰਲ ਦੀ ਵੈਬਸਾਈਟ ਤੇ ਜਾ ਕੇ ਤੇ liberal.ca/register ਆਪਣੇ ਆਪ ਨੂੰ ਉੱਥੇ ਰਜਿਸਟਰ ਕਰਨਾ, ਉਹਦੇ ਲਈ ਤੁਹਾਨੂੰ ਤੁਹਾਡਾ ਨਾਂ ਚਾਹੀਦਾ, ਤੁਹਾਡਾ ਐਡਰੈਸ ਪੁੱਛਦੇ ਆ, ਤੁਹਾਡਾ ਫੋਨ ਨੰਬਰ ਤੇ ਤੁਹਾਡੀ ਈਮੇਲ। ਸੋ ਈਚ ਇੰਡੀਵਿਜੁਅਲ ਜਿਹਨੇ ਵੋਟ ਦਾ ਅਧਿਕਾਰ ਲੈਣਾ ਆ, ਮੈਂਬਰ ਬਣਨਾ ਆ, ਉਹਦੀ ਆਪਣੀ ਈਮੇਲ ਹੋਣੀ ਚਾਹੀਦੀ ਆ, ਤੇ ਜਦੋਂ ਤੁਸੀਂ ਸਾਰਾ ਕੁਝ ਭਰ ਦਿੱਤਾ, ਭਰ ਕੇ ਉਹਨੂੰ ਸਬਮਿਟ ਕਰਨਾ, ਤੇ ਜਿਹੜੀ ਤੁਸੀਂ ਈਮੇਲ ਭਰੀ ਆ ਉਹਦੇ ਉੱਪਰ ਤੁਹਾਨੂੰ ਉਹਦੀ ਕਨਫਰਮੇਸ਼ਨ ਆ ਜਾਣੀ ਹੈ। ਤੇ ਜਿੱਦਣ ਤੁਸੀਂ 9 ਮਾਰਚ ਨੂੰ ਵੋਟਾਂ ਪਾਉਣੀਆਂ ਉਦੋਂ ਤੁਸੀਂ ਉੱਦਾਂ ਹੀ ਆਨਲਾਈਨ ਜਾਣਾ, ਤੇ ਉੱਥੇ ਜਿਹੜਾ ਜੀ ਤੁਹਾਡੇ ਫੋਨ ਦਾ ਕੈਮਰਾ ਆ ਜਾਂ ਫਿਰ ਤੁਹਾਡੇ ਕੰਪਿਊਟਰ ਦਾ ਕੈਮਰਾ, ਉਸ ਕੈਮਰੇ ਤੇ ਤੁਸੀਂ ਐਕਸੈਸ ਹੋ ਜਾਣਾ, ਤੁਸੀਂ ਉੱਥੇ ਉਹਨੂੰ ਆਪਣਾ ਤੁਹਾਡੀ ਸ਼ਕਲ ਤੋਂ ਉੱਥੇ ਆਉਂਦੀ ਹੋਣੀ ਹੈ, ਆਪਣੀ ਆਈ ਡੀ ਦਿਖਾਉਣੀ ਹੈ, ਆਈ ਡੀ ਦੇ ਉੱਪਰ ਜਿਹੜਾ ਲਾਇਸੈਂਸ ਦੇ ਮੰਨ ਲਓ ਤੁਹਾਡੀ ਫੋਟੋ ਵੀ ਹੈਗੀ ਆ ਤੇ ਤੁਹਾਡਾ ਐਡਰੈਸ ਵੀ ਹੈਗਾ, ਉਹਨਾਂ ਨੇ ਉਹ ਸਾਰਾ ਕੁਝ ਚੈੱਕ ਕਰਕੇ ਤੇ ਤੁਹਾਨੂੰ ਉਹ ਪੋਰਟਲ ਦੇਣਾ ਵੀ ਤੁਸੀਂ ਭਾਈ ਇੱਥੇ ਆਪਣੀ ਵੋਟ ਪਾ ਸਕਦੇ ਹੋ, ਬੜਾ ਸੌਖਾ ਜਿਹਾ ਕੰਮ ਕਰਤਾ। ਤੇ ਉਦੋਂ ਹੀ ਜਿਹੜਾ ਜੀ ਉਹ ਰਿਜ਼ਲਟ ਆ ਜਾਣਾ, ਤੇ ਉਦੋਂ ਦੂਜੇ ਦਿਨ ਪਹਿਲਾਂ ਬੰਦਾ ਤੁਸੀਂ ਜਿਤਾਇਆ ਤੇ ਉਹ ਪ੍ਰਧਾਨ ਮੰਤਰੀ ਬਣ ਜਾਣਾ। ਆਪਾਂ ਇੱਕ ਲੈ ਲਈਏ ਨਿੱਕੀ ਜੀ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਆਪਾਂ ਡੇਰੀ ਵਾਲੀ ਇਲੈਕਸ਼ਨਾਂ ਦੀ ਗੱਲ ਕਰਦੇ ਹਾਂ। ਗੱਲ ਆਪਾਂ ਇੱਥੋਂ ਸ਼ੁਰੂ ਕੀਤੀ ਸੀ ਵੀ ਜਿਹੜੀਆਂ ਫੈਡਰਲ ਦੀਆਂ ਇਲੈਕਸ਼ਨਸ ਨੇ ਉਹ ਤਾਂ ਚਲੋ ਜਦੋਂ 24 ਮਾਰਚ ਨੂੰ ਪਾਰਲੀਮੈਂਟ ਦੁਬਾਰਾ ਬੈਠਣੀ ਹੈ ਤੇ ਉਹ ਤੋਂ ਬਾਅਦ ਜਿਹੜਾ ਜੀ ਨਾਨ ਕੌਨਫੀਡੈਂਸ ਮੋਸ਼ਨ ਜੇ ਆਉਂਦਾ, ਤੇ ਕਿਉਂਕਿ ਜਿਹੋ ਜਿਹਾ ਮਾਹੌਲ ਬਣਦਾ ਜਾ ਰਿਹਾ ਕਿ ਜਿਸ ਢੰਗ ਦੇ ਨਾਲ ਪਹਿਲਾਂ NDP ਨੇ ਕਿਹਾ ਸੀ ਕਿ ਅਸੀਂ ਟੂਡੋ ਦੀ ਸਰਕਾਰ ਦੀ ਮਦਦ ਨਹੀਂ ਕਰਨੀ, ਮੈਨੂੰ ਲੱਗਦਾ ਕਿ ਹਾਲਾਤ ਕੁਝ ਹੋਰ ਬਣਨਗੇ। ਜਿਹੜੀਆਂ ਫੈਡਰਲ ਇਲੈਕਸ਼ਨਸ ਨੇ ਉਹ ਅਕਤੂਬਰ ਤੱਕ ਵੀ ਜਾ ਸਕਦੀਆਂ ਨੇ, ਮੈਂ ਨਹੀਂ ਕਹਿੰਦਾ ਵੀ ਜਾਣੀਆਂ ਨੇ, ਜਾ ਸਕਦੀਆਂ ਨੇ, ਉਹ ਅਪ੍ਰੈਲ ਮਈ ਦੇ ਵਿੱਚ ਵੀ ਹੋ ਸਕਦੀਆਂ, ਉਹ ਜੂਨ ਜੁਲਾਈ ਅਗਸਤ ਦੇ ਵਿੱਚ ਵੀ ਹੋ ਸਕਦੀਆਂ, ਤੇ ਉਹ ਪੂਰਾ ਫੁੱਲ ਸਮਾਂ ਵੀ ਸਰਕਾਰ ਕੱਢ ਸਕਦੀ ਹੈ। ਤੇ ਜੇ ਆਪਾਂ ਕਰੀਏ ਗੱਲ ਪ੍ਰੋਵਿੰਸ ਦੀ ਆਪਣੇ ਓਨਟੈਰੀਓ ਦੀਆਂ, ਓਨਟੈਰੀਓ ਦੀ ਇਲੈਕਸ਼ਨ ਭਾਈ ਆ ਗਈ ਸਮਝੋ, ਬੂਹੇ ਤੇ ਆਖੜੀ ਆ। ਇਹਦੇ ਬਾਰੇ ਆਪਾਂ ਗੱਲ ਕਰਦੇ ਪਰ ਆਪਾਂ ਨਿੱਕੀ ਜਿਹੀ ਇੱਕ ਬ੍ਰੇਕ ਲੈ ਲਈਏ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-8154 607-388-8154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਬਿੱਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepoo.ca।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ਾਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, ਮਿਸੀਸਾਗਾ, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ, 16 ਇੰਟਰਮੋਡਲ ਡਰਾਈਵ। ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ।
ਇੱਕ ਵਾਰੀ ਫੇਰ ਸਵਾਗਤ ਜੀ, ਅੱਜ ਦਾ ਹੀ ਪ੍ਰੋਗਰਾਮ ਫਿਰ ਤੱਕ ਪਹੁੰਚਦਾ ਕਰਨ ਲਈ ਆਪਣਾ ਟੌਪ ਚੁਆਇਸ ਇਲੈਕਟ੍ਰੋਨਿਕ ਦਾ ਸਹਿਯੋਗ ਹਾਸਲ ਹੈ। ਤੁਸੀਂ ਇਲੈਕਟ੍ਰੋਨਿਕਸ ਦਾ ਕੋਈ ਵੀ ਸਮਾਨ ਖਰੀਦਣਾ, ਫਰਿੱਜ, ਸਟੋਵ, ਵਾਸ਼ਰ, ਡਰਾਇਰ, ਟੈਲੀਵਿਜ਼ਨ, ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ, ਅੱਜ ਕੱਲ 100 ਇੰਚ ਵਾਲੇ ਟੀਵੀ ਵੀ ਆ ਗਏ, ਸਾਰੇ ਤੁਸੀਂ ਲੈ ਸਕਦੇ ਹੋ। ਮੇਰੀ ਸਲਾਹ ਇਹ ਆ ਕਿ ਤੁਸੀਂ ਪਹਿਲਾਂ ਬਾਕੀ ਦੇ ਸਟੋਰਾਂ ਸਾਰਿਆਂ ਤੇ ਜਾ ਕੇ, ਜਿੱਥੇ ਵੱਡੀਆਂ ਸੇਲਾਂ ਵੀ ਲੱਗੀਆਂ ਹੁੰਦੀਆਂ, ਉੱਥੇ ਜਾ ਕੇ ਤੇ ਕੀਮਤਾਂ ਚੈੱਕ ਕਰ ਆਇਓ, ਮੁੜ ਕੇ ਉਹਨਾਂ ਤੋਂ ਮਾਡਲ ਨੰਬਰ ਲੈ ਲਿਓ, ਫਿਰ ਉਸ ਤੋਂ ਬਾਅਦ ਤੁਸੀਂ ਆਇਓ ਇੱਥੇ ਟੌਪ ਚੋਇਸ ਤੇ। ਹਾਂਜੀ, ਤੇ ਫਿਰ ਤੁਸੀਂ ਇਹਨਾਂ ਨੂੰ ਪੁੱਛੋ ਇਹਦਾ ਕੀ ਰੇਟ ਆ। ਪਹਿਲੀ ਗੱਲ ਤਾਂ ਤੁਹਾਨੂੰ ਉਦੋਂ ਪਤਾ ਲੱਗ ਜਾਣਾ, ਬਾਅਦ ਚ ਦੱਸ ਵੀ ਦਿਓ ਵੀ ਸਾਨੂੰ ਨਗਾਰਾ ਰੇਡੀਓ ਵਾਲੇ, ਸਰਦਾਰੀ ਟੀਵੀ ਵਾਲੇ ਦੱਸਦੇ ਹੁੰਦੇ ਆ ਵੀ ਤੁਸੀਂ ਸਸਤੇ ਬਹੁਤ ਹੋ, ਤੇ ਬਾਕੀ ਰਹਿੰਦੀ ਖੁੰਜੀ ਕਸਰ ਉਹਨਾਂ ਨੇ ਫੇਰ ਕੱਢ ਦੇਣੀ ਹੈ। ਹੈੱਡ ਆਫਿਸ ਹੈਗਾ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ, ਵੈਸੇ ਕਿਚਨਰ ਵੀ ਤੇ ਗੋਲਫ ਵੀ ਇਹਨਾਂ ਦੇ ਵੱਡੇ ਵੱਡੇ ਸ਼ੋਰੂਮ ਨੇ। 905-799-0045 ਇੱਥੋਂ ਦਾ ਫੋਨ ਨੰਬਰ ਹੈ। ਐਚ ਕੇ ਟਾਇਰ ਸੈਂਟਰ 6191 ਅਟਲਾਂਟਿਕ ਡਰਾਈਵ। ਜੇ ਤੁਸੀਂ ਆਪਣੇ ਕਾਰਾਂ ਵਾਲੇ ਟਰੱਕਾਂ, ਡੰਪ ਟਰੱਕਾਂ, ਟਰੈਕਟਰਾਂ, ਟ੍ਰੇਲਰਾਂ ਦੇ ਟਾਇਰ ਪਾਉਣੇ ਨੇ ਤਾਂ ਬੂਟਾ ਸਿੰਘ ਚਾਹਲ ਹੋਣਾ ਨਾਲ ਸੰਪਰਕ ਕਰ ਲਿਓ। 647-295-4600 ਇਹਨਾਂ ਦਾ ਫੋਨ ਨੰਬਰ ਹੈ। ਥੋੜੇ ਜਿਹਾ ਢਿੱਲੇ ਹੋਏ ਨੇ ਜੀ, ਇਹਨਾਂ ਨੂੰ ਵੀ ਠੰਡ ਲੱਗ ਗਈ ਕੱਲ ਪਰਸੋਂ ਵਾਲੀ, ਤੇ ਸਿਹਤਯਾਬੀ ਦੀ ਅਸੀਂ ਕਾਮਨਾ ਕਰਦੇ ਹਾਂ। ਏਸ਼ੀਅਨ ਫੂਡ ਸੈਂਟਰ ਜਿਹੜੇ ਕਿ 11 ਲੋਕੇਸ਼ਨ ਤੋਂ ਤੁਹਾਨੂੰ ਸੇਵਾਵਾਂ ਦਿੰਦਾ ਆ ਰਿਹਾ। ਹੈੱਡ ਆਫਿਸ ਇਹਨਾਂ ਦਾ ਹੈਗਾ 10 ਵੈਸਟ ਮੋੜ ਡਰਾਈਵ ਤੇ, ਔਰ ਇੱਥੇ ਤੁਸੀਂ ਸਾਫ਼ ਸੁਥਰੀਆਂ ਦਾਲਾਂ, ਸਬਜ਼ੀਆਂ, ਵਧੀਆ ਫਲ ਫਰੂਟ, ਚੰਗੀ ਗਰੋਸਰੀ, ਸਾਰੇ ਕਰਿਆਨੇ ਦਾ ਸਮਾਨ ਤੇ ਮਨਿਆਰੀ ਦਾ ਸਮਾਨ ਵੀ ਇੱਥੋਂ ਤੁਸੀਂ ਲੈ ਸਕਦੇ ਹੋ। 416-740-3262 740-3262 ਇਹਨਾਂ ਦਾ ਫੋਨ ਨੰਬਰ। ਰਾਜ ਕਾਰਪੇਟ ਐਂਡ ਫਲੋਰਿੰਗ, ਰੈਜੀਡੈਂਸ਼ੀਅਲ ਕਾਰਪੇਟ, ਕਮਰਸ਼ੀਅਲ ਕਾਰਪੇਟ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡ ਲੈਣੇ ਨੇ। ਕੱਲ੍ਹ ਮੈਂ ਸਟੋਰ ਤੇ ਗਿਆ ਸੀ, ਤੁੰਨਿਆ ਪਿਆ ਸਮਾਨ ਦੇ ਨਾਲ, ਬਹੁਤ ਸਾਰੇ ਸੈਂਪਲ, ਬਹੁਤ ਸਾਰੇ ਤੁਸੀਂ ਤੋਂ ਚਾਹੇ ਹਾਰਡਵੁੱਡ ਫਲੋਰ ਖਾਸ ਤੌਰ ਤੇ ਜਾਂ ਫਿਰ ਲੈਮੀਨੇਟ ਫਲੋਰ ਆ ਜੀ, ਕਾਰਪੇਟ ਆ ਜੀ, ਤੁਹਾਨੂੰ ਹੋਰ ਕਿਤੇ ਜਾਣ ਦੀ ਲੋੜ ਪੈਣੀ ਨਹੀਂ। ਦੂਜੇ ਵੀ ਬੰਦਾ ਬੜਾ ਸਾਊ ਰਾਜ, 416-953-6233 ਤੁਹਾਨੂੰ ਕਾਰਪੇਟ ਜਾਂ ਫਲੋਰ ਦੀ ਲੋੜ ਆ, ਇੱਕ ਵਾਰੀ ਉਹਨੂੰ ਫੋਨ ਕਰ ਲਿਓ। 416-953-6233 ਸੈੱਲ ਫੋਨ ਆ ਰਾਜ ਹੋਰਾਂ ਦਾ। ਆਸਰਾ ਲੋਇਰਸ ਦੇ ਅਮਨਦੀਪ ਕਪਲਾ ਹੋਰੀ ਰੀਅਲਸਟੇਟ ਦੀਆਂ ਟ੍ਰਾਂਜੈਕਸ਼ਨ ਕਰਦੇ ਨੇ, ਤੇ ਇਹਨਾਂ ਦਾ ਫੋਨ ਕੋਲ ਰੱਖੋ ਕਿਤੇ ਲੋੜ ਪੈ ਜਾਏ। 905-456-5020 ਇਹਨਾਂ ਦਾ ਫੋਨ ਨੰਬਰ। ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰੀ, ਇਹਨਾਂ ਦਿਨ ਉਹ ਇੰਡੀਆ ਗਏ ਨੇ, ਪਰ ਤੁਸੀਂ ਸਲਾਹ ਮਸ਼ਵਰੇ ਲਈ ਫੋਨ ਕਰ ਸਕਦੇ ਹੋ। ਫੋਨ ਇਹਨਾਂ ਦਾ ਚੱਲਦਾ 647-646-3000 ਤੇ ਪੱਪੂ ਹਲਵਾਈ। ਔਰ ਤੁਸੀਂ ਸਬਜ਼ੀ ਭਾਜੀ ਬਣਵਾਉਣੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਵਿਆਹ ਸ਼ਾਦੀ ਵਾਸਤੇ ਭਾਜੀ ਬਣਵਾਉਣੀ ਹੈ, ਕੇਟਰਿੰਗ ਜਾਂ ਫਿਰ ਤੁਹਾਨੂੰ ਟੈਂਟ ਚਾਹੀਦੇ ਆ, ਕੁਰਸੀਆਂ, ਮੇਜ਼, ਹੀਟਰ, ਸਾਰਾ ਕੁਛ ਇਹਨਾਂ ਦੇ ਕੋਲੋਂ ਮਿਲ ਜਾਂਦਾ। 647-388-5154 ਇਹਨਾਂ ਦਾ ਫੋਨ ਨੰਬਰ ਹੈ। ਹੁਣ ਕੀ ਆ ਜੀ ਕਿ ਲਿਬਰਲਸ ਜਿਹੜੀ ਸਾਡੀ ਓਨਟੈਰੀਓ ਵਾਲੀ ਹੈ, ਕਿਉਂਕਿ ਜੋ ਪਿਛਲੀ ਵਾਰੀ ਪਾਰਟੀ ਦਾ ਹਾਲ ਹੋਇਆ ਸੀ, ਇਹਨਾਂ ਨੂੰ ਸਾਰੀਆਂ ਸੀਟਾਂ ਦੇ ਲਈ ਜਿਹੜੇ ਸਿਟਿੰਗ 7-8 ਹੈਗੇ ਨੇ ਜਿੱਤੇ ਸਨ, ਉਹ ਤਾਂ ਠੀਕ ਆ, ਬਾਕੀਆਂ ਵਾਸਤੇ ਇਹਨਾਂ ਨੂੰ ਚਾਹੀਦੇ ਨੇ ਜੀ ਰੱਬ ਕਰੇ ਭਲਾ ਕੈਂਡੀਡੇਟ। ਹੁਣ ਇਲੈਕਸ਼ਨ ਜਿਹੜੀ ਹੈ ਜੀ, ਕਿਸੇ ਵੇਲੇ ਵੀ ਅਨਾਊਂਸ ਹੋ ਸਕਦੀ ਆ, ਫੋਰਟ ਸਾਹਿਬ ਕਿਸੇ ਵੇਲੇ ਵੀ ਅਨਾਊਂਸ ਕਰ ਸਕਦੇ ਆ। ਔਰ ਮੇਰਾ ਇੱਕ ਅੰਦਾਜ਼ਾ ਕਿ ਹੋ ਸਕਦਾ ਕਿ ਫਰਵਰੀ ਮਹੀਨੇ ਦੇ ਅਖੀਰ ਦੇ ਵਿੱਚ, ਫਰਵਰੀ ਹੈਗਾ 58 ਦਾ ਮਹੀਨਾ, ਚਲੋ 28 ਨੂੰ ਤਾਂ ਨਹੀਂ, 27 ਕਹਿ ਲਓ, 27 ਫਰਵਰੀ ਦੇ ਲਾਗੇ ਛਾਗੇ ਇਲੈਕਸ਼ਨ ਆ ਸਕਦੀ ਆ। ਹੁਣ ਜੇ 27 ਨੂੰ ਇਲੈਕਸ਼ਨ ਆ ਤੇ ਫਿਰ ਇਹਦਾ ਮਤਲਬ ਇਹ ਆ ਵੀ ਜਿਹੜੇ ਆਹ ਜਨਵਰੀ ਦੇ ਦਿਨ ਬਾਕੀ ਨੇ, ਇਹਨਾਂ ਦਿਨਾਂ ਦੇ ਵਿੱਚ ਵਿੱਚ ਕੈਂਡੀਡੇਟ ਲੱਭਣੇ ਪੈਣਗੇ। ਤੇ ਜਿਹੜਾ ਇੱਕ ਹੁੰਦਾ ਕਿ ਜਿਸ ਢੰਗ ਦੇ ਨਾਲ ਪਾਰਟੀਆਂ ਕੈਂਡੀਡੇਟ ਆਪਣੇ ਚੁਣਦੀਆਂ ਨੇ, ਨੋਮੀਨੇਸ਼ਨ ਹੁੰਦੀਆਂ ਨੇ, ਉਹਦਾ ਸਮਾਂ ਮੈਨੂੰ ਲੱਗਦਾ ਨਹੀਂ ਵੀ ਲਿਬਰਲਸ ਕੋਲ ਬਚਿਆ। ਹੁਣ ਲਿਬਰਲਸ ਜਿਹੜੇ ਨੇ ਉਹ ਵਿਚਾਰੇ ਕਹਿ ਲਓ ਵੀ ਕੈਂਡੀਡੇਟ ਲੱਭਣਗੇ, ਉਹ ਦੇਖੋ ਉੱਥੇ ਪ੍ਰਸ਼ਤੀ ਤੇ ਨਹੀਂ ਪਿਆ, ਉਹ ਦੇਖੋ ਉੱਥੇ ਕੋਈ ਪਿਆ ਹੋਣਾ, ਹਾਂਜੀ, ਜਾਂ ਫਿਰ ਤੁਸੀਂ ਆ ਇੱਥੇ ਯਾਰ ਹੱਥ ਵਾਲੇ ਪਾਸੇ ਚੈੱਕ ਕਰ, ਸ਼ਾਇਦ ਇੱਥੋਂ ਕੋਲ ਲੱਭੇ। ਹੁਣ ਉਹਨਾਂ ਨੂੰ ਇੱਦਾਂ ਲੱਭਣੇ ਪੈਣੇ ਵਿਚਾਰਿਆਂ ਨੂੰ। ਹੁਣ ਕਈ ਵਾਰੀ ਫਿਰ ਹੁੰਦਾ ਵੀ ਜਦੋਂ ਤੋਂ ਹੋਵੇ ਟਾਈਮ ਹੋਵੇ ਤੁਹਾਡੇ ਕੋਲ ਪ੍ਰੈਪਰੇਸ਼ਨ ਦਾ, ਫਿਰ ਤੁਸੀਂ ਇਹਨੂੰ ਟਕਾ ਕੇ ਚੁਣਦੇ ਹੋ, ਤੇ ਜਦੋਂ ਨੋਮੀਨੇਸ਼ਨ ਲੜਕੇ ਕਹਿ ਲਓ ਵੀ ਕੈਂਡੀਡੇਟ ਕੋਈ ਬਣਦਾ ਨਾ, ਇੱਕ ਤੋਂ ਉਹਦੀ ਰਿਹਰਸਲ ਹੋ ਜਾਂਦੀ ਆ, ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਵੀ ਕਰਨਾ ਕੀ ਆ, ਵੀ ਜੇ ਤੁਸੀਂ ਸਿੱਧੇ ਪੁਆਇੰਟ ਹੋ ਜਾਂਦੇ ਹੋ। ਜਦੋਂ ਤੁਸੀਂ ਪਹਿਲਾਂ ਫਾਰਮ ਭਰਾਉਣੇ ਆ ਉਦੋਂ ਤੁਹਾਡੀ ਇੰਟਰੈਕਸ਼ਨ ਹੋਣੀ ਆ, ਫਾਰਮ ਭਰਾਉਣ ਤੋਂ ਬਾਅਦ ਫਿਰ ਤੁਸੀਂ ਜਦੋਂ ਤੁਹਾਡੀ ਨੋਮੀਨੇਸ਼ਨ ਹੋਣੀ ਆ ਉਦੋਂ ਤੁਸੀਂ ਉਹਨਾਂ ਤੱਕ ਅਪਰੋਚ ਕਰਨਾ ਆ, ਕਨਵੈਂਸਿੰਗ ਕਿੱਦਾਂ ਕਰਨੀ ਆ, ਲੋਕਾਂ ਨੂੰ ਕਿਵੇਂ ਮਨਾਉਣਾ ਆ ਆਪਣੇ ਆਪ ਨੂੰ ਵੋਟ ਪਾਉਣ ਦੇ ਲਈ, ਉਹ ਇੱਕ ਢੰਗ ਦੇ ਨਾਲ ਰਿਹਰਸਲ ਹੋ ਜਾਂਦੀ ਜਿਹੜੀ ਫਿਰ ਜਦੋਂ ਆਮ ਜਨਰਲ ਇਲੈਕਸ਼ਨ ਹੁੰਦੀਆਂ ਨੇ ਉਹਦੇ ਵਿੱਚ ਉਹ ਰਿਹਰਸਲ ਜਿਹੜੀ ਆ ਬਹੁਤ ਕੰਮ ਆਉਂਦੀ ਆ, ਲੋਕ ਤੁਹਾਡੇ ਨਾਲ ਕਨੈਕਟ ਹੋਏ ਹੁੰਦੇ ਆ ਤੇ ਜਦੋਂ ਫਿਰ ਤੁਹਾਨੂੰ ਸਿਰਫ ਤੇ ਸਿਰਫ ਸਿੱਧਾ ਉੱਥੇ ਪੈਰਾਸ਼ੂਟ ਕਰ ਦਿੱਤਾ ਜਾਂਦਾ ਫਿਰ ਥੋੜਾ ਜਿਹਾ ਕੰਮ ਔਖਾ ਹੁੰਦਾ। ਫਿਰ ਇਹ ਹੁੰਦਾ ਵੀ ਜੋ ਪਾਰਟੀ ਦੀ ਪਾਪੂਲਰਿਟੀ ਆ ਉਹ ਪਾਪੂਲਰਿਟੀ ਦੇ ਆਧਾਰ ਦੇ ਉੱਪਰ ਤੁਹਾਨੂੰ ਵੋਟਾਂ ਪੈਣੀਆਂ ਹੁੰਦੀਆਂ, ਆਪ ਤੁਹਾਡੇ ਕੋਲ ਰਿਹਰਸਲ ਨਹੀਂ ਹੁੰਦੀ। ਕਿਉਂਕਿ ਜੇ ਕਿਤੇ ਮੰਨ ਲਓ ਲਿਬਰਲਸ ਨੂੰ ਕਹਿ ਲਓ ਵੀ ਕੈਂਡੀਡੇਟ ਪ੍ਰੋਪਰ ਲੱਭੇ ਨਾ, ਵੀ ਰਹਿੰਦ ਖੂਹ ਦੀ ਲੱਭੀ, ਉਹਦਾ ਸਿੱਧਾ ਫਾਇਦਾ ਜਿਹੜਾ ਉਹ ਡਗ ਫੋਰਡ ਹੋਣਾ ਦੀ ਸਰਕਾਰ ਨੂੰ ਜਾਣਿਆ ਜਾਣਾ। ਐਨਡੀਪੀ ਦੀ ਜੇ ਗੱਲ ਕਰੀਏ ਕਿ ਜੇ ਆਪਾਂ ਜਗਮੀਤ ਸਿੰਘ ਹੋਰੀ ਜਦੋਂ ਇਹਨਾਂ ਨੇ ਸ਼ੁਰੂ ਕੀਤੀ ਹੈ ਪ੍ਰੋਵਿੰਸ਼ੀਅਲ ਪੋਲੀਟਿਕਸ ਤਾਂ ਉਦੋਂ ਮੁੱਖ ਮੁੱਦਾ ਕੀ ਹੁੰਦਾ ਸੀ? ਕਾਰਾਂ ਦੀ ਇੰਸ਼ੋਰੈਂਸ, ਕਾਰਾਂ ਦੀ ਇੰਸ਼ੋਰੈਂਸ ਬਹੁਤ ਵੱਧ ਹੈ ਜੀ, ਕਾਰਾਂ ਦੀ ਇੰਸ਼ੋਰੈਂਸ ਬਹੁਤ ਵੱਧ ਹੈ ਜੀ। ਅਸੀਂ ਉਹਨਾਂ ਨੂੰ MP ਵੀ ਬਣਾਤਾ, MPP ਵੀ ਬਣਾਤਾ, ਉਹ ਤੋਂ ਬਾਅਦ ਫਿਰ ਕਾਰਾਂ ਦੀ ਇੰਸ਼ੋਰੈਂਸ। ਗੁਰਬਖਸ਼ ਸਿੰਘ ਮੱਲੀ ਨੂੰ ਜਦੋਂ ਹਰਾਇਆ ਫੈਡਰਲ ਇਲੈਕਸ਼ਨ ਸੀ ਉਦੋਂ ਵੀ ਕਾਰਾਂ ਦੀ ਇੰਸ਼ੋਰੈਂਸ, ਜਦੋਂ ਲੀਡਰਸ਼ਿਪ ਵਾਲਾ ਕੰਮ ਸੀ ਉਦੋਂ ਵੀ ਕਾਰਾਂ ਦੀ ਇੰਸ਼ੋਰੈਂਸ ਤੇ ਹੈਲਥ। ਹਾਂਜੀ ਕਹਿੰਦੇ ਸੀ ਬ੍ਰੈਂਪਟਨ ਦੇ ਵਿੱਚ ਹਾਸਪਿਟਲ ਬਣਾਉਣ ਲਈ, ਭਾਈ ਤੁਹਾਡੀ ਤਾਂ ਜੁਰਿਸਡਿਕਸ਼ਨ ਹੀ ਨਹੀਂ। ਹੁਣ ਕਹਿ ਲਓ ਵੀ NDP ਦਾ ਚਿਹਰਾ ਮੋਹਰਾ ਜਿਹੜਾ ਸੀਗਾ ਜੀ ਜਗਮੀਤ ਸਿੰਘ ਹੋਰਾਂ ਨੇ ਟੱਬਰ ਦੇ ਆਲੇ ਦੁਆਲੇ ਘੁੰਮਦਾ ਹੈ। ਹੁਣ ਪੰਜਾਬੀਆਂ ਦੇ ਵਿੱਚ ਉਹ ਵੀ ਆਪਣਾ ਆਧਾਰ ਜਿਹੜਾ ਜੀ ਬਹੁਤਾ ਗਵਾ ਚੁੱਕੇ ਆ, ਚਾਹੇ ਉਹ ਫੈਡਰਲੀ ਹੋਣ ਤੇ ਚਾਹੇ ਉਹ ਪ੍ਰੋਵਿੰਸ਼ੀਅਲੀ ਹੋਣ। ਦੂਜੀ ਜੇ ਆਪਾਂ ਐਜ਼ ਮੈਂ ਬ੍ਰੈਂਪਟੋਨੀਅਨ ਸੋਚਣਾ ਹੋਵੇ, ਜਸਟ ਕਰੈਕਟ ਮੀ ਇਫ ਆਈ ਐਮ ਰੋਂਗ, ਜਿਹੜੇ ਬੋਨੀ ਕ੍ਰੋਮਬੀ ਹੋਰੀ ਨੇ ਜਦੋਂ ਮੇਅਰ ਸਨ ਮਿਸਿਸਾਗਾ ਦੇ, ਉਦੋਂ ਵੀ ਇਹਨਾਂ ਨੇ ਬ੍ਰੈਂਪਟਨ ਦੀ ਵੱਖੀ ਚ ਲੱਤਾਂ ਮਾਰਨ ਲੱਗਿਆਂ ਕੋਈ ਕਸਰ ਨਹੀਂ ਸੀ ਛੱਡੀ ਵੀ ਉਹਨਾਂ ਨੇ ਪੂਰਾ ਜੀ, ਪਹਿਲਾਂ ਕਹਿੰਦੇ ਪੈਸਾ ਅਸੀਂ ਰਹਿਣਾ ਨਹੀਂ ਨਾਲ ਇਹਨਾਂ ਦੇ, ਇਹਨਾਂ ਨੂੰ ਜੁਦੇ ਕਰ ਦਿਓ, ਬਿਨਾਂ ਭੁੱਖੇ ਨਾ ਗਿਆ ਅਸੀਂ ਕੀ ਕਰਨਾ। ਚਲੋ ਸੂਤ ਨਹੀਂ ਆਇਆ ਉੱਥੇ, ਫੋਰਡ ਸਾਹਿਬ ਆਕੜ ਗਏ। ਹਾਲਾਂਕਿ ਜਦੋਂ ਪੈਟਰਿਕ ਬਰਾਊਨ ਹੋਰੀ ਇੱਥੇ ਮੇਅਰ ਬਣੇ ਆ, ਕਿਉਂਕਿ ਉਹ PC ਦੇ ਵਿੱਚੋਂ ਆਏ ਸਨ, ਉਦੋਂ ਬਹੁਤੀਆਂ ਕਿਆਸ ਰਹੀਆਂ ਇਹ ਸਨ ਵੀ ਫੋਰਡ ਦੇ ਨਾਲ ਇਹਨਾਂ ਦੀ ਬਣਨੀ ਨਹੀਂ ਤੇ ਬ੍ਰੈਂਪਟਨ ਨੂੰ ਘਾਟਾ ਪੈਣਾ। ਅਸੀਂ ਵੀ ਇਹ ਗੱਲਾਂ ਬਾਤਾਂ ਕਰਦੇ ਰਹੇ ਹਾਂ, ਕੀਤੀਆਂ ਹੋਣਗੀਆਂ, ਪਰ ਨਹੀਂ, ਉਲਟ ਹੋਇਆ ਕੰਮ। ਫੋਰਡ ਹੋਰਾਂ ਨੇ ਬ੍ਰੈਂਪਟਨ ਦੀ ਉਂਗਲ ਛੱਡੀ ਨਹੀਂ। ਹਾਂਜੀ, ਔਰ ਫੋਰਡ ਦਾ ਤੇ ਪੈਟਰਿਕ ਬਰਾਊਨ ਹੋਰਾਂ ਦੇ ਸਬੰਧ ਵੀ ਬੜੇ, ਜੇ ਉਨੇ ਜ਼ਿਆਦਾ ਨਿੱਘੇ ਨਾ ਰਹੇ ਹੋਣਗੇ ਤਾਂ ਕਦੇ ਵੀ ਕਹਿ ਲਓ ਵੀ ਠੰਡੇ ਬਕਸੇ ਚ ਨਹੀਂ ਪਏ। ਉਹ ਤੋਂ ਬਾਅਦ ਬੋਨੀ ਕ੍ਰੋਮਬੀ ਹੋਰੀ ਜਿਹੜੇ ਨੇ ਜੀ ਉਹ ਅੰਟੈਰੀਓ ਲਿਬਰਲ ਦੇ ਲੀਡਰ ਬਣ ਜਾਂਦੇ ਨੇ, ਕੈਰਨ ਪੈਰ ਸ਼ੁਰੂ ਆ ਜਾਂਦੇ ਨੇ, ਪਰ ਆਈਡੀਓਲੋਜੀ ਉਹੀ ਚੱਲਦੀ ਹੈ ਵੀ ਬ੍ਰੈਂਪਟਨ ਦੇ ਨਾਲ ਕਹਿ ਲਓ ਵੀ ਇਹਨਾਂ ਨੇ ਮਤਰੇਈ ਮਾਂ ਵਾਲਾ ਸਲੂਕ ਰੱਖਿਆ। ਹੁਣ ਸਾਡੀ ਲਿਬਰਲ ਵਿਚਾਰਧਾਰਾ ਹੋਣ ਦੇ ਬਾਵਜੂਦ ਵੀ ਬੋਨੀ ਕ੍ਰੋਮਬੀ ਹੋਰੀ ਜਿਹੜੇ ਆ ਜੀ ਉਹ ਮਨ ਤੇ ਚੜ ਨਹੀਂ ਰਹੇ, ਸ਼ਾਇਦ ਕਾਰਨ ਸਿਰਫ ਉਹਦਾ ਇਹੀ ਆ ਵੀ ਬ੍ਰੈਂਪਟਨ ਵੀ ਜਦੋਂ ਮਿਸਿਸਾਗਾ ਦੇ ਵਿੱਚ ਸਨ ਤੇ ਉਦੋਂ ਬ੍ਰੈਂਪਟਨ ਦੇ ਨਾਲ ਇਹੋ ਜਿਹਾ ਸਲੂਕ ਰੱਖਿਆ ਤੇ ਜਦੋਂ ਕੱਲ ਨੂੰ ਉਹ ਸਾਡੇ ਸੂਬੇ ਦੇ ਪ੍ਰੀਮੀਅਰ ਬਣਦੇ ਨੇ ਤੇ ਉਦੋਂ ਬ੍ਰੈਂਪਟਨ ਦੇ ਨਾਲ ਕੀ ਸਲੂਕ ਕਰਨਗੇ? ਕੀ ਉਦੋਂ ਦੁਬਾਰਾ ਜਿਹੜਾ ਜੀ ਉਹ ਇਹ ਤਾਂ ਨਹੀਂ ਹੋਊਗਾ ਵੀ ਬ੍ਰੈਂਪਟਨ ਨੂੰ ਜੁਦੇ ਕਰ ਦਿਓ ਜੀ ਇਹਨਾਂ ਨੂੰ, ਆਪੇ ਭੁੱਖੇ ਮਰਦੇ ਰਹਿਣ? ਕਿਉਂਕਿ ਸਾਡੇ ਰੀਜਨ ਦੇ ਜਿਹੜੇ ਕਹਿ ਲਓ ਕਿ ਬਹੁਤ ਸਾਰੇ ਮਸਲੇ ਨੇ ਜਿਹਨਾਂ ਉੱਪਰ ਸਾਂਝਾ ਪੈਸਾ ਲੱਗਿਆ ਹੁੰਦਾ। ਮਿਸਾਗਾ ਨੇ ਬਹੁਤ ਤਰੱਕੀ ਕੀਤੀ ਹੈ, ਨੋ ਡਾਊਟ, ਹੇਜ਼ਲ ਮਕੈਲੀਨ ਵੇਲੇ ਵੀ, ਬਾਅਦ ਵਿੱਚ ਬੋਨੀ ਕ੍ਰੋਮਬੀ ਹੋਣਾ ਵੇਲੇ ਵੀ ਉਹਨੂੰ ਸਾਂਝਾ ਪੈਸਾ ਲੱਗਦਾ ਸੀ। ਹੁਣ ਇਹ ਕਹੋ ਵੀ ਸਾਡੀ ਤਰੱਕੀ ਤਾਂ ਹੋ ਗਈ ਆ, ਅੱਜ ਇਹਦੀ ਤਰੱਕੀ ਨਹੀਂ ਹੋਈ, ਇਹਨੂੰ ਜੁਦੇ ਕਰ ਦਿਓ ਵੀ ਸਾਡੇ ਪੈਸੇ ਉੱਧਰ ਵੀ ਲੱਗ ਰਹੇ, ਇਹ ਤਾਂ ਗੱਲ ਨਹੀਂ ਨਾ ਕੋਈ। ਸੋ ਐਜ਼ ਅ ਬ੍ਰੈਂਪਟੋਨੀਅਨ ਸਾਨੂੰ ਥੋੜਾ ਜਿਹਾ ਹਿਚਕਚਾਹਟ ਜ਼ਰੂਰ ਹੁੰਦੀ ਆ, ਔਰ ਉਸ ਚੀਜ਼ ਦਾ ਫਾਇਦਾ ਵੀ ਡਗ ਫੋਰਡ ਹੋਰਾਂ ਨੂੰ ਜਾਣਾ, ਕਿਉਂਕਿ ਚਾਹੇ ਬ੍ਰੈਂਪਟਨ ਦੇ ਵਿੱਚ ਤੀਜੇ ਹਾਸਪਿਟਲ ਦੀ ਗੱਲ ਚੱਲਦੀ ਹੈ, ਦੂਜੇ ਹਾਸਪਿਟਲ ਜਾਂ ਫਿਰ ਫੁੱਲ ਫਲੈਜ ਹਾਸਪਿਟਲ ਦੀ ਗੱਲ ਚੱਲਦੀ ਹੈ, ਪਿਛਲੇ ਦਿਨ ਪੈਟਰਿਕ ਬਰਾਊਨ ਹੋਰਾਂ ਨੇ ਗੱਲ ਕੀਤੀ ਸੀ, ਚਾਹੇ ਇੱਥੇ ਬਹੁਤ ਸਾਰੀਆਂ ਫੈਸਿਲਿਟੀ ਜਿਹੜੀਆਂ ਨੇ ਜੀ ਉਹ ਅਨਾਊਂਸ ਹੋਈਆਂ ਨੇ, ਚਾਹੇ ਇੱਥੇ ਨਵਾਂ ਇੱਕ ਸਟੇਡੀਅਮ ਦੀ ਗੱਲ ਚੱਲਦੀ ਆ। ਸੋ ਬ੍ਰੈਂਪਟਨ ਵੱਲ ਨੂੰ ਜਿਹੜਾ ਜੀ ਉਹ ਫੋਰਡ ਹੋਰਾਂ ਦਾ ਝੁਕਾਅ ਜਿਹੜਾ ਜੀ ਉਹ ਵਾਹ ਵਾਹ ਰਿਹਾ ਤੇ ਬ੍ਰੈਂਪਟਨ ਵਾਲੇ ਨਹੀਂ ਚਾਹੁਣਗੇ ਵੀ ਕੱਲ ਨੂੰ ਸਰਕਾਰ ਜੇ ਬਦਲਦੀ ਆ। ਹਾਂ, ਇਸ ਪੱਖੋਂ ਜ਼ਰੂਰ ਆਲੋਚਨਾ ਹੋ ਰਹੀ ਆ ਕਿ ਹਾਲੇ ਇਲੈਕਸ਼ਨ ਕਰਾਉਣ ਦੀ ਕੀ ਲੋੜ ਪਈ ਸੀ। ਸੋ ਉਹ ਭਾਈ ਪਾਰਟੀਆਂ ਆਪਣੇ ਢੰਗ ਨਾਲ ਦੇਖਦੀਆਂ ਨੇ ਵੀ ਹੁਣ ਉਹਨਾਂ ਦੇ ਨੰਬਰ ਉੱਤੇ ਨੇ ਤੇ ਅਸੀਂ 4 ਸਾਲ ਵਾਸਤੇ ਆਪਣੀ ਹੋਰ ਸੀਟ ਸਕੁਅਰ ਕਰਕੇ ਤੇ ਬਾਕੀ ਕੰਮ ਆਪਾਂ ਕਰੀਏ। ਸੋ ਕਈ ਚੀਜ਼ਾਂ ਹੁੰਦੀਆਂ ਨੇ, ਬਾਕੀ ਦੇਖੋ ਹਾਲੇ ਸਮਾਂ ਰਹਿੰਦਾ ਪਰ ਵੋਟਾਂ ਪਾਉਣ ਦੀ ਆਪਣੀ ਐਜ਼ ਏ ਵੋਟਰ ਰਿਹਰਸਲ ਜ਼ਰੂਰ ਹੋ ਜਾਣੀ ਹੈ। ਈਵਨ ਦੋ ਜਿਹੜੇ ਲਿਬਰਲਸ ਦੇ ਮੈਂਬਰ ਨੇ ਉਹਨਾਂ ਲਿਬਰਲਸ ਦੀ ਵੀ ਵੋਟ ਪਾਉਣ ਦੀ ਰਿਹਰਸਲ ਹੋ ਜਾਣੀ ਹੈ ਕਿਉਂਕਿ ਉਹ ਹਾਲੇ 9 ਮਾਰਚ ਨੂੰ ਹੋਣੀ ਹੈ ਜੀ। ਇਹ ਫਰਵਰੀ ਦੇ ਵਿੱਚ ਹੀ ਕੰਮ ਨਿਬੜ ਜਾਣਾ, ਠੰਡ ਹੋਣੀ ਆ, ਜਿਨ੍ਹਾਂ ਨੇ ਫੱਟੇ ਕੱਢਣੇ ਨੇ, ਜਿਨ੍ਹਾਂ ਨੇ ਘਰੋ ਘਰੀ ਜਾ ਕੇ ਬਰੋਸ਼ਰ ਸੁੱਟਣੇ ਨੇ ਵੀ ਵਗਦੀ ਨਲੀ ਦੇ ਵਿੱਚ ਬਰੋਸ਼ਰ ਸੁੱਟਣੇ ਬਹੁਤ ਔਖੇ ਆ। ਮੈਨੂੰ ਯਾਦ ਆ ਵੀ ਇੱਕ ਵਾਰੀ ਫੈਡਰਲ ਇਲੈਕਸ਼ਨ ਜਿਹੜੀ ਹੈ ਜੀ ਉਹ ਸਿਆਲਾਂ 'ਚ ਆਈ ਸੀ, ਉਦੋਂ ਗੁਰਬਖਸ਼ ਬੱਲੀ ਹੋਰੀ ਹੁੰਦੇ ਸਨ ਅਤੇ ਉਦੋਂ ਪਹਿਲਾਂ ਹੀ ਹਾਲੇ ਜਿਹੜਾ ਕਹਿ ਲਓ ਵੀ ਮਾਲਟਨ ਦੇ ਨਾਲ ਹੀ ਹੁੰਦਾ ਸੀ ਸਾਡਾ ਜਿਹੜਾ ਗੋਰ ਵਾਲਾ ਏਰੀਆ, ਉੱਥੋਂ ਖੜਦੇ ਹੁੰਦੇ ਸੀ ਗੋਰ ਮਾਲਟਨ। ਹਾਂਜੀ, ਅਤੇ ਉੱਥੇ ਉਹ ਠੰਡ ਸੀ, ਮੈਨੂੰ ਯਾਦ ਆ ਵੀ ਮਾਲਟਨ ਦੇ ਵਿੱਚ ਸੀ ਕਿਉਂਕਿ ਉਦੋਂ ਜਦੋਂ ਅਸੀਂ ਕਬੱਡੀ ਵਾਸਤੇ ਸਾਨੂੰ ਪਲੇਅਰ ਚਾਹੀਦੇ ਹੁੰਦੇ ਸੀ ਤਾਂ ਉਦੋਂ ਮਿਨਿਸਟਰ ਪਰਮਿਟ ਲੱਗਦਾ ਹੁੰਦਾ ਸੀ, ਅਤੇ ਜਦੋਂ ਮਿਨਿਸਟਰ ਪਰਮਿਟ ਲੱਗਦਾ ਹੁੰਦਾ ਸੀ ਅਤੇ ਉਦੋਂ ਫਿਰ ਜਿਹੜੇ ਇਹ MP ਹੁੰਦੇ ਸੀ ਇਹਨਾਂ ਦਾ ਗੁਲਾਮ ਕਰਨਾ ਪੈਂਦਾ ਹੁੰਦਾ ਸੀ, ਬਹੁਤ ਕੰਮ ਕਰਾਉਂਦੇ ਹੁੰਦੇ ਸੀ ਸਾਡੇ ਤੋਂ ਬਹੁਤ ਸਾਰੇ ਕਲੱਬਾਂ ਨੇ। ਮਨਜੀਤ ਖੋਤਰਾ ਨੂੰ ਸੁਣਦੇ ਨੇ, ਉਹਨਾਂ ਨੂੰ ਵੀ ਚੇਤਾ ਆ ਗਿਆ ਹੋਣਾ, ਅਤੇ ਉਦੋਂ ਸਾਰੇ ਅਸੀਂ ਇਕੱਠੇ ਕੰਮ ਕਰਦੇ ਹੁੰਦੇ ਸੀ ਅਤੇ ਔਰ ਉਸ ਠੰਡ ਦੇ ਵਿੱਚ ਕਹਿ ਲਓ ਵੀ ਜਦੋਂ ਤੁਹਾਡੇ ਗਲਵਜ਼ ਵੀ ਪਾਏ ਹੋਣ ਅਤੇ ਘੜੀ ਘੜੀ ਨਾਸਾਂ ਪੁੰਝਣੀਆਂ ਪੈਣ, ਬੜਾ ਔਖਾ ਹੁੰਦਾ ਕੰਮ। ਆਹ ਫਰਵਰੀ ਦੇ ਵਿੱਚ ਵਾਹ ਵਾਹ ਜੀ ਰੌਣਕ ਲਾਈ ਰੱਖਣੀ ਇਹਨਾਂ ਨੇ। ਖੈਰ, ਇਹ ਸੀ ਅੱਜ ਦਾ ਪ੍ਰੋਗਰਾਮ, ਉਮੀਦ ਹੈ ਕਿ ਜ਼ਰੂਰ ਚੰਗਾ ਲੱਗਾ ਹੋਵੇਗਾ। ਬਾਅਦ ਵਿੱਚ ਗੱਲਬਾਤ ਕਰਨੀ ਹੋਵੇ ਬਰਾੜ ਸਾਹਿਬ ਦਾ ਫੋਨ ਨੰਬਰ 647-384-3636, ਮੇਰਾ ਫੋਨ ਨੰਬਰ 905-915-84-84, ਘੱਟ ਵੱਧ ਬੋਲੇਗਾ ਤੂੰ ਮਾਫ਼ੀ। ਅਗਲੀ ਮੁਲਾਕਾਤ ਤੱਕ ਰੱਬ ਰੱਖਾ।
ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ ਵੇਖ ਕੇ ਬਿਸਮਿਲਾ, ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ ਵੇਖ ਕੇ ਬਿਸਮਿਲਾ, ਵਫਾਵਾਂ ਦੀਆਂ ਮੁੰਦਰਾਂ ਗਵਾਚੀਆਂ ਝੂਠਾ ਤੇ ਅਟਲਾ, ਨਿਲਾਮੀ ਕੀਤੀ ਇਸ਼ਕੇ ਦੀ ਮਿਹਰਮਾ
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Tanu personal support worker, kyun banna chahiye? Vijaya de jeevan vich badlav lyaun layi. ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ایک جگہ ایسی ہے جہاں یہ سب کچھ ہو رہا ہے، ایک جگہ جو شمالی کانوں کو جنوب کی اشیاء سازی کی قوت کے ساتھ منسلک کر کے اپنی معیشت کی تعمیر نو کر رہی ہے، وہ جگہ جہاں کینیڈا میں الیکٹرک گاڑیوں اور بیٹریوں کے پہلے پلانٹس میں قریب 44 بلین ڈالر کی نئی سرمایہ کاریاں ہوئی ہیں، جہاں زیادہ لوگ کام کر کے زیادہ تنخواہ کما رہے ہیں، وہ جگہ ہے اونٹیریو. ontario.ca/rebuildingoureconomy پر مزید آئیں. حکومت اونٹیریو کی جانب سے ادائیگی کردہ.
میری پورے سال کی سیونگ $400 ہوئی ہے.
میری سیونگ $350.
میری سیونگ صرف $100.
اور میری سیونگ سب سے زیادہ ہوئی ہے، میں نے سیو کیے ہیں $1,775.
کیا چمتکار کیا، مجھے بھی گر سکھاؤ نا.
بھائی بات سادہ سی ہے، ہمارے پاس دو گاڑیاں اور ایک گھر ہے، اور ان سب کی انشورنس ملا کر میں نے زبردست سیونگ کی ہے، اور یہ جادو کیا ہے آل اسٹیٹ پکرنگ ایجنسی کے راجا پاشا نے. آپ بھی اپنی گاڑی اور گھر کی انشورنس میں خوب سیونگ کر سکتے ہیں. ٹرم اینڈ کنڈیشن اپلائی. آل اسٹیٹ پکرنگ ایجنسی کے راجا پاشا 647